ਪਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ ਹੋ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਜਿੰਨੇ ਮਸੰਦ ਨੇ ਉਨ੍ਹਾਂ ਨੂੰ ਬੰਨ ਕੇ ਸਾਡੇ ਕੋਲ ਪੇਸ਼ ਕੀਤਾ ਜਾਏ। ਤੋ ਇਸ ਪ੍ਰਕਾਰ ਨਾਲ ਨੱਕੇ ਦੇ ਇਲਾਕੇ ਦੇ ਰਹਿਣ ਵਾਲੇ ਜੋ ਮਸੰਦ ਸਨ ਭਾਈ ਤਖ਼ਤ ਮੱਲ ਜੀ ਇਸਤਰੀਆਂ ਵਾਲੀ ਪੁਸ਼ਾਕ ਪਾ ਕੇ ਗੁਰੂ ਘਰ ਆ ਪਹੁੰਚੇ ਲੁਕਦੇ ਲੁਕਾਉਂਦੇ ਕਿ ਕਿਤੇ ਮੈਨੂੰ ਵੀ ਸਿੱਖ ਬੰਨ ਕੇ ਨਾ ਲੈ ਜਾਣ। ਮਾਤਾ ਜੀਤੋ ਜੀ ਹੋਣਾ ਕੋਲ ਆ ਕੇ ਇਨ੍ਹਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਇਨ੍ਹਾਂ ਨੂੰ ਬਖਸ਼ ਲਿਆ। ਫਿਰ ਸਤਿਗੁਰਾਂ ਨੇ ਆਖਿਆ ਕਿ ਭਾਈ ਫੇਰੂ ਨਹੀਂ ਆਇਆ ਕਿ ਉਹਨੂੰ ਸਾਡਾ ਡਰ ਨਹੀਂ, ਜਾਓ ਭਾਈ ਫੇਰੂ ਨੂੰ ਲੈ ਕੇ ਆਓ, ਮੁਸ਼ਕਾਂ ਬੰਨ ਕੇ ਦਾੜੀ ਤੋਂ ਪਕੜ ਕੇ ਲੈ ਕੇ ਆਓ। ਤੇ ਜਦੋਂ ਸਿੱਖ ਭਾਈ ਫੇਰੂ ਜੀ ਦੇ ਕੋਲ ਪਹੁੰਚੇ, ਅੱਗੇ ਭਾਈ ਫੇਰੂ ਜੀ ਬਾਹਰ ਨੂੰ ਆ ਰਹੇ ਸਨ, ਸਾਧੂ ਬਿਰਤੀ ਵਾਲੇ ਸਨ, ਗੁਰੂ ਸਾਹਿਬ ਜੀ ਦਾ ਹੁਕਮ ਸੁਣਦਿਆਂ ਸਾਰ ਹੱਥ ਜੋੜੇ ਕਿ ਜੋ ਤੁਹਾਨੂੰ ਹੁਕਮ ਹੈ ਸਤਿਗੁਰਾਂ ਦਾ ਉਸ ਦੀ ਤੁਸੀਂ ਪਾਲਣਾ ਕਰੋ। ਸਿੱਖਾਂ ਨੇ ਵੇਖਿਆ ਕਿ ਏਡਾ ਵੱਡਾ ਮਹਾਨ ਸਿੱਖ, ਅਸੀਂ ਇਹਨੂੰ ਕਿਵੇਂ ਬੰਨ ਸਕਦੇ ਹਾਂ। ਆਖਿਆ ਭਾਈ ਫੇਰੂ ਜੀ ਤੁਸੀਂ ਸਾਡੇ ਨਾਲ ਚੱਲੋ, ਜੇ ਤੁਸੀਂ ਜਿੱਦ ਕਰਦੇ ਹੋ ਤਾਂ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਉੱਥੇ ਨੇੜੇ ਚੱਲ ਕੇ ਗੁਰੂ ਹੁਕਮ ਮੰਨ ਕੇ ਤੁਹਾਨੂੰ ਉਸੇ ਤਰ੍ਹਾਂ ਲੈ ਚੱਲਾਂਗੇ। ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ, ਭਾਈ ਫੇਰੂ ਜੀ ਦੀਆਂ ਉੱਥੇ ਨੇੜੇ ਚੱਲ ਕੇ ਮੁਸ਼ਕਾਂ ਬੰਨ ਲਈਆਂ, ਦਾੜੀ ਤੋਂ ਪਕੜ ਕੇ ਬੜੇ ਪਿਆਰ ਨਾਲ, ਹਾਲਾਂਕਿ ਦਾੜੀ ਪਕੜ ਕੇ ਖਿੱਚ ਕੇ ਲਿਜਾਣ ਦਾ ਹੁਕਮ ਸੀ ਪਰ ਅਦਬ ਨਾਲ ਦਾੜੀ ਦੋ ਸਿੱਖਾਂ ਨੇ ਆਪਣੇ ਹੱਥਾਂ ਨਾਲ ਪਕੜੀ ਹੈ ਔਰ ਭਾਈ ਫੇਰੂ ਜੀ ਨੂੰ ਗੁਰੂ ਦਰਬਾਰ ਚ ਪੇਸ਼ ਕੀਤਾ। ਸਤਿਗੁਰੂ ਜੀ ਆਖਿਆ ਇਹ ਮਸੰਦ ਦੂਜੇ ਮਸੰਦਾਂ ਵਰਗਾ ਨਹੀਂ, ਇਹ ਗੁਰੂ ਘਰ ਦਾ ਪਿਆਰਾ ਸਿੱਖ ਹੈ। ਤੋ ਸਤਿਗੁਰੂ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਆਖਿਆ ਭਾਈ ਫੇਰੂ, ਗੁਰੂ ਹਰਿਰਾਏ ਸਾਹਿਬ ਨੇ ਤੈਨੂੰ ਬਚਨ ਕੀਤਾ ਸੀ, ਖੀਸਾ ਸਾਡਾ ਤੇ ਹੱਥ ਤੇਰਾ, ਅਸੀਂ ਬਚਨ ਕਰਦੇ ਹਾਂ ਕਿ ਹੱਥ ਵੀ ਤੇਰਾ ਤੇ ਖੀਸਾ ਵੀ ਤੇਰਾ, ਤੂੰ ਇਸੇ ਤਰ੍ਹਾਂ ਗੁਰੂ ਕੇ ਲੰਗਰ ਚਲਾਓ। ਇਸ ਤਰ੍ਹਾਂ ਹੋਰ ਵੀ ਭਾਈ ਫੇਰੂ ਦੇ ਨਾਲ ਜਿਹੜੇ ਹੋਰ ਮਸੰਦ ਸਨ ਉਨ੍ਹਾਂ ਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ, ਸੰਗਤ ਸਾਹਿਬੀ ਇਨ੍ਹਾਂ ਨੂੰ ਕਹਿੰਦੇ ਹਨ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਫੇਰੂ ਨੂੰ ਬਖਸ਼ਿਆ ਹੈ। ਤੋ ਇਸੇ ਪ੍ਰਕਾਰ ਨਾਲ ਹੋਰ ਵੀ ਕੁਝ ਮਸੰਦ ਸਤਿਗੁਰਾਂ ਦੇ ਚਰਨਾਂ ਵਿਚ ਆਏ, ਉਨ੍ਹਾਂ ਨੂੰ ਵੀ ਮਹਾਰਾਜ ਜੀ ਨੇ ਬਖਸ਼ਿਆ ਹੈ। ਆਓ ਲੜੀਵਾਰ ਕਥਾ ਅੱਗੇ ਛੇੜੀਏ, ਸਤਿਗੁਰਾਂ ਦਾ ਪ੍ਰਸੰਗ ਆਰੰਭ ਕਰੀਏ। ਦੀਵਾਨ ਭਾਈ ਨੰਦ ਚੰਦ ਜੀ, ਇਹ ਵੀ ਗੁਰੂ ਘਰ ਦੇ ਮਸੰਦ ਸੀ, ਸਤਿਗੁਰਾਂ ਦੇ ਦਰਬਾਰ ਚ ਰਹਿੰਦੇ ਸਨ, ਮਹਾਰਾਜ ਜੀ ਦੇ ਬੜੇ ਇਤਬਾਰੀ ਸਿੱਖ ਸਨ, ਪਰ ਜਦੋਂ ਭਾਵੀ ਆਉਣੀ ਹੁੰਦੀ ਹੈ, ਹੋਣੀ ਵਰਤਣੀ ਹੁੰਦੀ ਹੈ ਤੇ ਵੱਡੇ ਵੱਡੇ ਭਰਮ ਜਾਂਦੇ ਨੇ। ਭਾਈ ਨੰਦ ਚੰਦ ਜੀ ਕਿਵੇਂ ਭਰਮੇ ਨੇ, ਆਓ ਇਹ ਕਥਾ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਨਾਲ ਲਿਖ ਰਹੇ ਨੇ, ਸਰਵਣ ਕਰੀਏ। ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ नंद चंद की भारता सुनिए पयो बिनास।
महाकवि भाई संतोख सिंह जी कहंदे हे श्रोता जनो, हे गुरु की साजी नवाजी संगत जीओ, हुण तुसी भाई नंद चंद जी दी वार्ता सुनो। भाई नंद चंद जो दीवान सन गुरु घर दे, उन्हां दा जिहड़ा सारा प्रसंग है, किवें उन्हां दा विनाश होया, ਕਿਵੇਂ ਭਾਈ ਨੰਦ ਚੰਦ ਦਾ ਨਾਸ ਹੋਇਆ, ਅੰਤ ਹੋਇਆ, ਉਹ ਸਾਰਾ ਪ੍ਰਸੰਗ ਸੁਣੋ।
ਰਾਖੇ ਵੀ ਸੋ ਨਾਰੇ ਭਾਵੀ ਪਈ ਪ੍ਰਕਾਸ਼।
ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰੱਖ ਲਿਆ ਸੀ ਭਾਈ ਨੰਦ ਚੰਦ ਉਹਨਾਂ ਨੇ, ਪਰ ਸਤਿਗੁਰਾਂ ਦੇ ਰੱਖਣ ਤੇ ਵੀ ਇਹ ਨਾ ਰਹੇ, ਕਿਉਂਕਿ ਇਹਨਾਂ ਤੇ ਭਾਵੀ ਆਈ ਹੋਈ ਸੀ, ਹੁਕਮ ਆਇਆ ਹੋਇਆ ਸੀ, ਜਿਸ ਭਾਵੀ ਕਰਕੇ ਇਹਨਾਂ ਦਾ ਨਾਸ ਹੋਣਾ ਸੀ। ਤੋ ਜਿਵੇਂ ਇਹਨਾਂ ਦਾ ਨਾਸ ਹੋਇਆ, ਇਹ ਰੱਖਿਆ ਵੀ ਨਹੀਂ ਰੱਖ ਸਕੇ, ਬਚਾਇਆ ਵੀ ਨਹੀਂ ਬਚ ਸਕੇ।
ਜੋ ਪਈ ਉਤੇ ਉਦਾਸੀ ਸਾਧ ਸੁਜਾਨਾ।
ਖਾਲਸਾ ਜੀ ਇੱਕ ਉਦਾਸੀ ਸਾਧੂ ਸੀ, ਗੁਰੂ ਘਰ ਦੇ ਵਿੱਚ ਉਦਾਸੀ ਸਾਧੂਆਂ ਦਾ, ਉਦਾਸੀ ਸੰਪਰਦਾ ਦਾ ਬੜਾ ਵੱਡਾ ਮਾਣ ਸਤਿਕਾਰ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਗੁਰੂ ਪੰਥ ਖਾਲਸੇ ਦੀ ਬਾਂਹ ਹਨ ਉਦਾਸੀ ਸਾਧੂ, ਨਿਰਮਲੇ ਉਦਾਸੀ ਸਾਧੂ ਇਹ ਪੰਥ ਦੀਆਂ ਸ਼ਾਖਾਵਾਂ ਹਨ। ਸਮੁੱਚਾ ਪੰਥ ਉਦਾਸੀ ਤੇ ਨਿਰਮਲੇ ਸਾਧੂਆਂ ਦੀ ਦੇਣ ਜਿਹੜੀ ਹੈ ਗੁਰੂ ਖਾਲਸੇ ਪੰਥ ਨੂੰ, ਉਹਦਾ ਦੇਣ ਨਹੀਂ ਦੇ ਸਕਦੇ। ਉਦਾਸੀ ਸਾਧੂਆਂ ਨੇ ਬੜੇ ਬੜੇ ਵੱਡੇ ਭਾਰੀ ਵਿਦਵਤਾ ਪੂਰਵਕ ਢੰਗ ਨਾਲ ਗ੍ਰੰਥ ਲਿਖੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਸਾਰੇ ਸਰੂਪ ਉਦਾਸੀ ਸਾਧੂਆਂ ਨੇ ਆਪਣੀ ਕਲਮ ਨਾਲ ਲਿਖੇ ਨੇ। ਇਹ ਵੀ ਇੱਕ ਉਦਾਸੀ ਸਾਧੂ ਸੀ ਦਸਵੇਂ ਪਾਤਸ਼ਾਹ ਜੀ ਦੇ ਸਮੇਂ।
ਲਿਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਜ ਪਾਨਾ।
ਇਸ ਉਦਾਸੀ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਪਵਿੱਤਰ ਸਰੂਪ ਆਪਣੇ ਹੱਥ ਨਾਲ ਲਿਖਿਆ। ਹੱਥਾਂ ਨਾਲ ਹੀ ਉਸ ਵੇਲੇ ਸਰੂਪ ਲਿਖੇ ਜਾਂਦੇ ਸਨ, ਪੁਸਤਕਾਂ ਲਿਖੀਆਂ ਜਾਂਦੀਆਂ ਸਨ, ਪੋਥੀਆਂ ਲਿਖੀਆਂ ਜਾਂਦੀਆਂ ਸੀ। ਅੱਜ ਵਾਂਗੂ ਪ੍ਰਿੰਟਿੰਗ ਪ੍ਰੈਸ ਦੇ ਸਾਧਨ ਨਹੀਂ ਸਨ ਹੁੰਦੇ। ਜਿਵੇਂ ਜਿਵੇਂ ਸਮਾਂ ਡਿਵੈਲਪ ਹੁੰਦਾ ਚਲਿਆ ਗਿਆ, ਫਿਰ ਪੱਥਰ ਦੇ ਛਾਪੇ ਆ ਗਏ, ਹੁਣ ਅੱਜ ਕੱਲ੍ਹ ਪ੍ਰੈਸਾਂ ਆ ਗਈਆਂ ਹਨ। ਤੋ ਪੁਰਾਤਨ ਸਮਿਆਂ ਵਿਚ ਹੱਥਾਂ ਨਾਲ ਹੀ ਮਹਾਰਾਜ ਜੀ ਦੇ ਸਰੂਪ ਲਿਖੇ ਜਾਂਦੇ ਨੇ। ਬਹੁਤ ਸਾਰੇ ਹੱਥ ਲਿਖਤ ਸਰੂਪ ਪੰਥ ਦੇ ਵਿਚ ਦਰਸ਼ਨ ਕਰਨ ਵਾਸਤੇ ਮਿਲਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬਹੁਤ ਸਾਰੇ ਸਰੂਪ ਮਹਾਰਾਜ ਜੀ ਦੇ ਹੱਥ ਲਿਖਤ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੋ ਪਾਵਨ ਸਰੂਪ ਪ੍ਰਕਾਸ਼ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉਹ ਵੀ ਹੱਥ ਨਾਲ ਲਿਖਿਆ ਹੋਇਆ ਹੈ। ਅਵਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਹਾਰਾਜ ਜੀ ਦੇ ਹੱਥ ਲਿਖਤ ਸਰੂਪ ਦੇ ਪ੍ਰਕਾਸ਼ ਹੁੰਦੇ ਨੇ। ਤੋ ਉਦਾਸੀ ਸਾਧੂ ਸੀ, ਇਹਨੇ ਆਪਣੇ ਹੱਥਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸਰੂਪ ਲਿਖਿਆ ਹੈ।
ਪੂਰਨ ਕਰ ਆਨੰਦਪੁਰ ਆਏ।
ਮਹਾਰਾਜ ਜੀ ਦਾ ਸੰਪੂਰਨ ਸਰੂਪ ਲਿਖ ਕੇ, ਇਹ ਸਰੂਪ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਦਾਸੀ ਸੰਤ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਆਇਆ ਹੈ।
ਇੱਕ ਤੋਂ ਦਰਸ਼ਨ ਚਾਓ ਮਿਰਦਾਏ।
ਸਾਹਿਬ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਓ ਸੀ, ਗੁਰੂ ਕਲਗੀਧਰ ਜੀ ਦੇ ਦੀਦਾਰ ਕਰਨ ਦਾ ਚਾਓ ਸੀ।
ਦੁਤੀਏ ਅੱਖਰ ਸਤਿਗੁਰ ਕਰਕੇ ਲਿਖਵੈਂ ਹੋ ਤਿਗ ਬਿਨਤੀ ਕਰਕੇ।
ਇਸ ਉਦਾਸੀ ਸੰਤ ਦੇ ਮਨ ਦੇ ਵਿਚ ਇੱਛਾ ਸੀ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ, ਤੇ ਦੂਜੀ ਇੱਛਾ ਸੀ ਕਿ ਜੋ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਲਿਖਿਆ, ਇਹਦੇ ਉੱਤੇ ਗੁਰੂ ਕਲਗੀਧਰ ਜੀ ਦੇ ਹੱਥਾਂ ਦੇ ਨਿਸ਼ਾਨ ਲੈ ਲਵਾਂ, ਜਿਸ ਨੂੰ ਦਸਤਖਤ ਕਹਿੰਦੇ ਨੇ, ਮਹਾਰਾਜ ਜੀ ਦੇ ਦਸਤਖਤ ਲੈ ਲਵਾਂ, ਕਿਉਂਕਿ ਇਹ ਸਰੂਪ ਤਦੇ ਪੰਥ ਵਿਚ ਪ੍ਰਵਾਨ ਹੋਵੇਗਾ ਜੇ ਇਹਦੇ ਤੇ ਸਤਿਗੁਰਾਂ ਦੇ ਦਸਤਖਤ ਹੋਣਗੇ, ਫਿਰ ਇਹ ਸਰੂਪ ਸਾਰੇ ਗੁਰੂ ਪੰਥ ਖਾਲਸੇ ਦੇ ਵਿਚ ਪ੍ਰਵਾਨਿਕ ਹੋਵੇਗਾ। ਇਹ ਭਾਵਨਾ ਲੈ ਕੇ, ਇਹ ਉਦਾਸੀ ਸੰਤ ਮਹਾਰਾਜ ਜੀ ਦਾ ਸਰੂਪ ਲੈ ਕੇ ਗੁਰੂ ਸਾਹਿਬ ਜੀ ਦੇ ਚਰਣਾਂ ਵਿਚ ਹਾਜ਼ਰ ਹੋਇਆ। ਸਤਿਗੁਰੂ ਜੀ ਦੇ ਦਸਤਖਤ ਬੇਨਤੀ ਕਰਕੇ ਗੁਰੂ ਕਲਗੀਧਰ ਦੇ ਚਰਣਾਂ ਵਿਚ ਸਰੂਪ ਤੇ ਲਿਖਵਾ ਲਵਾ।
ਨੰਦ ਚੰਦ ਤੋਂ ਮਿਲੇ ਸੁਆਏ।
ਉਦਾਸੀ ਸੰਤ ਪਹਿਲਾਂ ਭਾਈ ਨੰਦ ਚੰਦ ਜੀ ਨੂੰ ਆ ਕੇ ਮਿਲਿਆ, ਦੀਵਾਨ ਨੰਦ ਚੰਦ ਜੀ ਦੇ ਨਾਲ ਪਹਿਲਾਂ ਆ ਕੇ ਮੇਲ ਕੀਤਾ।
ਨਿਜ ਕਾਰਜ ਤੋਂ ਦਿਓ ਸੁਣਾਏ।
ਆਪਣਾ ਕਾਰਜ ਦੱਸਿਆ ਕਿ ਮੈਂ ਇਸ ਕੰਮ ਵਾਸਤੇ ਗੁਰੂ ਘਰ ਆਇਆ ਹਾਂ, ਇੱਕ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਮੈਂ ਲਿਖਿਆ, ਉਹਦੇ ਤੇ ਗੁਰੂ ਕਲਗੀਧਰ ਦੇ ਦਸਤਖਤ ਲੈਣਾ ਚਾਹੁੰਦਾ ਹਾਂ।
ਲਿਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਅਮ ਆਛੇ ਦਸਕਤ ਪ੍ਰਭ ਕੇਚ ਮੈਂ ਬਾਂਛੇ।
ਮੈਂ ਸਤਿਗੁਰੂ ਜੀ ਦਾ ਪਾਵਨ ਸਰੂਪ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਬੜੀ ਭਾਰੀ ਮਿਹਨਤ ਕਰਕੇ ਉਹਦੇ ਤੇ ਮੈਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਹੱਥਾਂ ਦੇ ਨਿਸ਼ਾਨ ਸਤਿਗੁਰਾਂ ਦੇ ਦਸਤਖਤ ਲੈਣਾ ਚਾਹੁੰਦਾ, ਇਹ ਮੇਰੀ ਬਾਂਛਾ ਹੈ।
ਅਮਤੀ ਕਹਿਓ ਜਾਏ ਕਿਮ ਨਾਈ।
ਸੰਤ ਦੇ ਮਨ ਚ ਵੇਖੋ ਕਿੰਨਾ ਸਤਿਕਾਰ ਸੀ ਸਤਿਗੁਰਾਂ ਦਾ, ਏਡੀ ਵੱਡੀ ਸੇਵਾ ਕਰਕੇ ਕਰਕੇ ਆਇਆ ਮਹਾਰਾਜ ਜੀ ਦਾ ਸਰੂਪ ਲਿਖ ਕੇ, ਤੇ ਮਨ ਵਿਚ ਕੋਈ ਮਾਣ ਨਹੀਂ ਕਿ ਮੈਂ ਸਿੱਧਾ ਜਾ ਕੇ ਗੁਰੂ ਸਾਹਿਬ ਨੂੰ ਕਹਾਂ। ਹਿਰਦੇ ਵਿਚ ਭਾਵਨਾ ਸੀ, ਕਹਿੰਦਾ ਮੇਰੇ ਕੋਲੋਂ ਕਿਹਾ ਨਹੀਂ ਜਾਣਾ ਸਤਿਗੁਰਾਂ ਕੋਲ, ਮੈਨੂੰ ਉਨ੍ਹਾਂ ਤੋਂ ਬਹੁਤ ਜ਼ਿਆਦਾ ਭੈ ਤੇ ਡਰ ਆਉਂਦਾ ਹੈ।
ਤੁਮ ਕਹੀਐ ਰਹਿ ਤੋ ਨਿਤ ਪਾਏ।
ਤੁਸੀਂ ਕਹੋ, ਬੇਨਤੀ ਕਰੋ ਸਤਿਗੁਰਾਂ ਦੇ ਚਰਣਾਂ ਵਿਚ, ਕਿਉਂਕਿ ਤੁਸੀਂ ਸਤਿਗੁਰਾਂ ਦੇ ਕੋਲ ਰਹਿੰਦੇ ਹੋ ਹਰ ਵਕਤ, ਦੀਵਾਨ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਰਹਿੰਦੇ ਹੋ, ਤੁਸੀਂ ਮੇਰੇ ਵੱਲੋਂ ਬੇਨਤੀ ਕਰਦੇ ਹੋ ਸਤਿਗੁਰਾਂ ਨੂੰ।
ਨੰਦ ਚੰਦ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਗਾਇਓ।
ਭਾਈ ਨੰਦ ਚੰਦ ਜੀ ਨੇ ਉਦਾਸੀ ਸੰਤ ਨੂੰ ਕਿਹਾ, ਕਹਿਣ ਲੱਗਾ ਸੰਤ ਜੀ ਏਦਾਂ ਕਰੋ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ, ਮੈਂ ਦਰਸ਼ਨ ਕਰਾਂ। ਤੁਸੀਂ ਮਹਾਰਾਜ ਜੀ ਦਾ ਸਰੂਪ ਜੋ ਲਿਖ ਕੇ ਲਿਆਇਓ ਲੈ ਕੇ ਆਓ।
ਸੁੰਦਰ ਲਿਖਤ ਦੇਖ ਬਿਰਮਾਇਓ।
ਉਦਾਸੀ ਸੰਤ ਮਹਾਰਾਜ ਜੀ ਦਾ ਸਰੂਪ ਲੈ ਆਏ, ਤੇ ਜਿਸ ਵੇਲੇ ਸਰੂਪ ਲਿਆਂਦਾ ਤੇ ਭਾਈ ਨੰਦ ਚੰਦ ਜੀ ਨੇ ਵੇਖਿਆ, ਦਰਸ਼ਨ ਕੀਤਾ, ਸਰੂਪ ਦੇ ਦਰਸ਼ਨ ਕੀਤੇ ਤੇ ਵੇਖ ਕੇ ਨੰਦ ਚੰਦ ਦੇ ਮਨ ਚ ਲੋਭ ਆ ਗਿਆ। ਵੇਖੋ ਜਦੋਂ ਕਿਸੇ ਡੋਲਣਾ ਹੁੰਦਾ, ਜਦੋਂ ਮਨ ਵਿਚ ਡੋਲਣ ਦੀ ਬਿਰਤੀ ਆ ਜਾਏ ਤੇ ਕਿਵੇਂ ਕੋਈ ਬੰਦਾ ਡੋਲ ਸਕਦਾ ਹੈ। ਉਸ ਵਕਤ ਮਹਾਰਾਜ ਜੀ ਦਾ ਸਰੂਪ ਵੇਖ ਕੇ ਭਾਈ ਨੰਦ ਚੰਦ ਦੇ ਮਨ ਵਿਚ ਲਾਲਚ ਤੇ ਲੋਭ ਆ ਗਿਆ।
ਆਪ ਰੱਖਣ ਕੋ ਇੱਛਾ ਠਾਨੀ।
ਨੰਦ ਚੰਦ ਨੇ ਇੱਛਾ ਕੀਤੀ ਕਿ ਇਹ ਸਰੂਪ ਤਾਂ ਮੈਂ ਆਪਣੇ ਕੋਲ ਰੱਖਣਾ, ਇਹਨੂੰ ਵਾਪਸ ਨਹੀਂ ਕਰਨਾ। ਹਾਲਾਂਕਿ ਉਦਾਸੀ ਸੰਤ ਨੇ ਦਸਤਖਤ ਕਰਾ ਕੇ ਸਤਿਗੁਰਾਂ ਦੇ ਸਰੂਪ ਵਾਪਸ ਲੈ ਕੇ ਜਾਣਾ ਸੀ, ਪਰ ਨੰਦ ਚੰਦ ਨੇ ਆਖਿਆ ਜੀ ਮਨ ਚ ਸੋਚਿਆ, ਸਰੂਪ ਵੇਖ ਕੇ ਇੰਨਾ ਸੁੰਦਰ ਲਿਖਿਆ ਹੋਇਆ ਸੀ ਸਰੂਪ ਮਹਾਰਾਜ ਜੀ ਦਾ, ਕਿ ਵੇਖ ਕੇ ਦੇ ਮਨ ਦੇ ਵਿਚ ਆਪਣੇ ਕੋਲ ਰੱਖਣ ਦੀ ਇੱਛਾ ਹੋ ਗਈ।
ਸਾਧਨ ਸੰਗ ਪਨੀ ਪੁਨ ਬਾਨੀ।
ਉਸ ਉਦਾਸੀ ਸੰਤ ਦੇ ਨਾਲ ਇਕ ਦੋ ਚੇਲੇ ਉਹਦੇ ਹੋਰ ਵੀ ਸਨ, ਉਹਨਾਂ ਨੂੰ ਨੰਦ ਚੰਦ ਬੋਲਿਆ, ਕਹਿਣ ਲੱਗਾ
ਬੈਠੋ ਤੁਮ ਨਿਚਿੰਤਪੁਰ ਬਸੋ।
ਕਹਿਣ ਲੱਗਾ ਵੀ ਤੁਸੀਂ ਨਿਸ਼ਚਿੰਤ ਹੋ ਕੇ ਆਨੰਦਪੁਰ ਸਾਹਿਬ ਚ ਬਸੋ, ਨਿਸ਼ਚਿੰਤ ਹੋ ਕੇ ਤੁਸੀਂ ਜਿੱਥੇ ਡੇਰਾ ਕੀਤਾ ਉੱਥੇ ਆਪਣੇ ਡੇਰੇ ਵਿਚ ਜਾ ਕੇ ਨਿਵਾਸ ਕਰੋ।
ਜਬ ਗੁਰ ਠਿਕ ਦੇਖੋ ਅਵਕਾਸ਼ੋ।
ਹਾਲੇ ਸਮਾਂ ਨਹੀਂ ਹੈ, ਜਦੋਂ ਮੈਂ ਸਤਿਗੁਰਾਂ ਦੇ ਕੋਲ ਅਵਕਾਸ਼ ਵੇਖਾਂਗਾ, ਵਿਹਲ ਵੇਖਾਂਗਾ, ਕਿਉਂਕਿ ਇਹ ਕੰਮ ਫੁਰਸ਼ਤ ਵਿਚ ਕਰਨ ਵਾਲਾ। ਗੁਰੂ ਸਾਹਿਬ ਸਾਰੇ ਸਰੂਪ ਦੇ ਦਰਸ਼ਨ ਕਰਕੇ ਫੇਰ ਹੀ ਦਸਤਖਤ ਕਰਨਗੇ ਨਾ, ਤਾਂ ਹੀ ਪ੍ਰਵਾਨ ਹੋਵੇਗਾ। ਇਸ ਕਰਕੇ ਕੰਮ ਵਿਹਲ ਚ ਕਰਨ ਵਾਲਾ ਹੈ, ਜਦੋਂ ਕਿਤੇ ਫੁਰਸ਼ਤ ਮਿਲੇਗੀ ਫਿਰ ਮੈਂ ਸਤਿਗੁਰਾਂ ਦੇ ਕੋਲ ਬੇਨਤੀ ਕਰਾਂਗਾ।
ਬਿਨੈ ਬਨੋ ਮੈਂ ਦਿਉ ਲਿਖਵਾਏ, ਦੇਰ ਲਗੈ ਕਾਲ ਜੋਏ ਜਾਏ।
ਮੈਂ ਫਿਰ ਸਤਿਗੁਰਾਂ ਨੂੰ ਬੇਨਤੀ ਕਰਾਂਗਾ, ਔਰ ਬੇਨਤੀ ਕਰਕੇ ਮਹਾਰਾਜ ਜੀ ਕੋਲੋਂ ਇਸ ਸਰੂਪ ਤੇ ਦਸਤਖਤ ਕਰਵਾ ਦਿਆਂਗਾ, ਪਰ ਇਸ ਕੰਮ ਨੂੰ ਹਾਲੇ ਦੇਰ ਲੱਗੇਗੀ। ਜੇ ਤੂੰ ਆਖੇ ਵੀ ਅੱਜ ਹੀ ਹੋ ਜੇ, ਦੋ ਚਾਰ ਦਸ ਦਿਨਾਂ ਚ ਹੋ ਜੇ, ਤੇ ਐਸਾ ਨਹੀਂ, ਇਸ ਕੰਮ ਵਾਸਤੇ ਦੇਰ ਲੱਗੇਗੀ। ਹੋ ਸਕਦਾ ਦੋ ਚਾਰ ਤਿੰਨ ਮਹੀਨੇ ਲੱਗ ਜਾਣ, ਚਾਰ ਮਹੀਨੇ ਲੱਗ ਜਾਣ, ਇਸ ਕਰਕੇ ਇਸ ਕੰਮ ਵਿਚ ਦੇਰ ਲੱਗੇਗੀ, ਇਸ ਤੇਰਾ ਕੰਮ ਜ਼ਰੂਰ ਹੋ ਜਾਏਗਾ।
ਇਮ ਸੁਨ ਸਾਧ ਗੁਰੂ ਗ੍ਰੰਥ ਸਾਹਿਬ ਇਸ ਦੀਨ।
ਇਸ ਤਰ੍ਹਾਂ ਉਦਾਸੀ ਸੰਤ ਨੇ ਜਦੋਂ ਇਹ ਗੱਲ ਸੁਣੀ ਤੇ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਸੀ ਉਹ ਉਦਾਸੀ ਸੰਤ ਨੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਦੇ ਦਿੱਤਾ।
ਦਸਖਤ ਕਰਬੇ ਹੈ ਇਸ ਚੀਨ।
ਔਰ ਮਨ ਦੇ ਵਿਚ ਬੜੀ ਇੱਛਾ ਸੀ ਕਿ ਸਤਿਗੁਰੂ ਜੀ ਦਸਤਖਤ ਕਰ ਦੇਣਗੇ, ਇਹ ਸਰੂਪ ਪ੍ਰਵਾਨਕ ਹੋ ਜਾਏਗਾ, ਫਿਰ ਇਹਦੇ ਤੋਂ ਹੋਰ ਉਤਾਰੇ ਹੋ ਜਾਣਗੇ। ਇੱਕ ਸਰੂਪ ਜਿਹਦੇ ਤੇ ਦਸਤਖਤ ਹੋ ਜਾਣੇ, ਫਿਰ ਉਹਦੇ ਤੋਂ ਉਤਾਰਾ ਹੋ ਜਾਂਦਾ ਸੀ, ਅੱਗੇ ਹੋਰ ਉਤਾਰੇ ਜਿਹੜੇ ਉਹ ਵੀ ਫਿਰ ਪ੍ਰਵਾਨਕ ਹੀ ਮੰਨੇ ਜਾਂਦੇ ਸਨ। ਇਸ ਕਰਕੇ ਉਦਾਸੀ ਸੰਤ ਦੇ ਮਨ ਵਿਚ ਦੂਰ ਅੰਦੇਸ਼ੀ ਸੋਚ ਸੀ, ਉਹਨੇ ਆਖਿਆ ਕਿ ਤਾਂ ਬੜਾ ਵਧੀਆ ਕੰਮ ਹੋਵੇਗਾ ਜੇ ਸਤਿਗੁਰੂ ਜੀ ਦਸਤਖਤ ਕਰ ਦੇਣ।
ਕਹਿੰਦੇ
ਇੱਕ ਮਹੀਨਾ ਬੀਤ ਗਿਆ ਤੇ ਮਹੀਨੇ ਤੋਂ ਬਾਅਦ ਉਹ ਉਦਾਸੀ ਸਾਧ ਫਿਰ ਆਇਆ ਭਾਈ ਨੰਦ ਚੰਦ ਕੋਲ।
ਨਿਜ ਕਾਰਜ ਸਿਮਰਨ ਕਰਵਾਵੇ।
ਮਹੀਨਾ ਬੀਤਦਾ ਤੇ ਆ ਕੇ ਕਹਿੰਦਾ ਨੰਦ ਚੰਦ ਜੀ ਦੱਸੋ ਮੇਰਾ ਕੰਮ ਹੋਇਆ ਕਿ ਨਹੀਂ ਹੋਇਆ, ਜੋ ਮੈਂ ਬੇਨਤੀ ਕਰਕੇ ਗਿਆ ਸੀ ਉਹ ਗੁਰੂ ਸਾਹਿਬ ਨੇ ਪ੍ਰਵਾਨ ਕੀਤੀ ਆ ਕਿ ਨਹੀਂ ਕੀਤੀ।
ਓਕੇ ਬਾਕ ਤੈਨੂੰ ਸੰਗ ਕੈ ਮੈਂ ਅਵਕਾਸ਼ ਮੋਏ ਕੋਲ।
ਜਿਹੜਾ ਆਨੰਦ ਚੰਦ ਹੈ ਉਸ ਉਦਾਸੀ ਸੰਤ ਨੂੰ ਟਾਲ ਮਟੋਲਾ ਕਰ ਦਿੰਦਾ। ਇੱਕ ਮਹੀਨੇ ਬਾਅਦ ਉਹ ਆਉਂਦਾ ਤੇ ਉਹ ਟਾਲ ਮਟੋਲਾ ਕਰਦਿਆਂ ਕਹਿੰਦਾ ਜੀ ਮੈਨੂੰ ਅਵਕਾਸ਼ ਨੀ ਮਿਲਿਆ, ਮੈਨੂੰ ਵਿਹਲ ਨੀ ਮਿਲੀ ਸਤਿਗੁਰਾਂ ਦੇ ਕੋਲ ਜਾਣ ਦੀ।
ਧਰੋ ਧੀ ਮੈਂ ਦਿਓ ਲਿਖਵਾਏ।
ਕੋਈ ਗੱਲ ਨੀ ਸੰਤ ਜੀ, ਹੌਸਲਾ ਰੱਖੋ, ਧੀਰਜ ਰੱਖੋ, ਮੈਂ ਜਰੂਰ ਤੁਹਾਨੂੰ ਦਸਤਖਤ ਗੁਰੂ ਸਾਹਿਬ ਦੇ ਕਰਵਾ ਕੇ ਦਿਆਂਗਾ।
ਮੈਂ ਬਿਲੂ ਕੋ ਦਿਆਲ ਸੁਭਾਏ।
ਸਤਿਗੁਰਾਂ ਦਾ ਮੈਂ ਦਿਆਲ ਸੁਭਾਅ ਵੇਖਾਂਗਾ, ਮਹਾਰਾਜ ਜੀ ਪ੍ਰਸੰਨਤਾ ਦੇ ਘਰ ਵਿਚ ਬੈਠੇ ਹੋਣਗੇ।
ਦਿਨ ਦੋਏ ਚਾਰ ਦੇਖੀ ਹੈ ਔਰ ਲਿਖੇ ਬਚਨ ਸੋਡੀ ਸਿਰ ਮੋਰ।
ਪੰਜ ਚਾਰ ਦਿਨ ਤੁਸੀਂ ਹੋਰ ਉਡੀਕ ਕਰ ਲੋ, ਜਿੱਥੇ ਇੰਨਾ ਸਮਾਂ ਉਡੀਕਿਆ ਉਥੇ ਪੰਜ ਚਾਰ ਦਿਨ ਹੋਰ ਉਡੀਕ ਕਰ ਲੋ। ਸੋਢੀ ਕੁਲ ਸਿਰਮੌਰ ਸਤਿਗੁਰੂ ਗੁਰੂ ਕਲਗੀ ਧਰ ਜੀ ਜਰੂਰ ਆਪਣੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਲਿਖਣਗੇ।
ਸੁਣ ਕਰ ਸਾਧ ਗਏ ਨਿਜ ਡੇਰੇ।
ਸੁਣ ਕੇ ਉਦਾਸੀ ਸੰਤ ਜੀ ਫੇਰ ਆਪਣੇ ਡੇਰੇ ਤੇ ਚਲੇ ਗਏ।
ਇਤਕ ਦਿਨ ਬਿਤਾਏ ਗਏ ਫੇਰੇ।
ਇਸੇ ਤਰ੍ਹਾਂ ਫੇਰ 15-20 ਦਿਨ ਬਤੀਤ ਹੋ ਗਏ।
ਆਲਾ ਟਾਲਾ ਕਰ ਪੁਨ ਮੋਰੇ।
ਜਦੋਂ ਵੀ ਸੰਤ ਆਇਆ ਕਰੇ ਆਨੰਦ ਚੰਦ ਦੇ ਕੋਲ, ਆਨੰਦ ਚੰਦ ਆਲਾ ਟਾਲਾ ਕਰਕੇ ਟਾਲ ਮਟੋਲਾ ਕਰਕੇ ਵਾਪਸ ਮੋੜ ਦਿਆ ਕਰੇ।
ਪ੍ਰਕਾਰ ਦਿਨ ਬੀਤੇ ਨਾ ਥੋੜੇ।
ਇਸੇ ਤਰ੍ਹਾਂ ਕਹਿੰਦੇ ਥੋੜੇ ਦਿਨ ਨੀ ਬੀਤੇ, ਬੜੇ ਦਿਨ ਬਤੀਤ ਹੋ ਗਏ।
ਆਵਤ ਜਾਤੇ ਖਸ਼ਟ ਮਹੀਨੇ ਕਰੇ ਬਿਤਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਦੀਨੇ।
ਇਸੇ ਤਰ੍ਹਾਂ ਦਿਨ ਬੀਤਦੇ ਬੀਤਦੇ ਬੀਤ ਗਏ, 6 ਮਹੀਨਿਆਂ ਦਾ ਸਮਾਂ ਬੀਤ ਗਿਆ। 6 ਮਹੀਨੇ ਬੀਤ ਗਏ, ਆਉਂਦਾ ਰਿਹਾ ਰੋਜ਼ ਉਦਾਸੀ ਸਾਧ, 2-4 ਦਿਨ ਛੱਡ ਕੇ ਜਦੋਂ ਇਹ ਲਾਰਾ ਲਾਉਂਦਾ ਸੀ ਉਦੋਂ ਆ ਜਾਣਾ ਤੇ ਆਨੰਦ ਚੰਦ ਨੇ ਅੱਗੋਂ ਟਾਲ ਮਟੋਲਾ ਕਰਕੇ ਭੇਜ ਦੇਣਾ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੀ ਮੋੜਿਆ। ਆਨੰਦ ਚੰਦ ਦੀ ਸੋਚ ਸੀ ਕਿ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਟਾਲ ਮਟੋਲਾ ਕਰੀ ਜਾਵਾਂਗਾ, ਆਖਿਰਕਾਰ ਆਪੇ ਦੁਖੀ ਹੋ ਕੇ ਵਾਪਸ ਤੁਰ ਜਾਣਗੇ ਤੇ ਸਰੂਪ ਜਿਹੜਾ ਮਹਾਰਾਜ ਜੀ ਦਾ ਉਹ ਮੈਂ ਆਪਣੇ ਕੋਲ ਕਬਜ਼ੇ ਚ ਰੱਖਾਂਗਾ। ਏਦਾਂ ਦੀ ਬਿਰਤੀ ਸੀ ਆਨੰਦ ਚੰਦ ਦੀ। 6 ਮਹੀਨੇ ਬੀਤ ਗਏ, ਮਹਾਰਾਜ ਜੀ ਦਾ ਸਰੂਪ ਵਾਪਸ ਨਹੀਂ ਕੀਤਾ।
ਅੱਜ ਕੱਲ ਕੋ ਦੇਸ ਬਚਾਏ।
ਰੋਜ਼ ਹੀ ਟਾਲਾ ਲਾ ਦਿੰਦਾ, ਅੱਜ ਦਿਆਂਗਾ ਕੱਲ ਦਿਆਂਗਾ।
ਸ੍ਰੀ ਗੁਰ ਤੇਨੇ ਸਹੀ ਪਵਾਏ।
ਕਹਿੰਦਾ ਜੀ ਗੁਰੂ ਸਾਹਿਬ ਜੀ ਦੀ ਸਹੀ ਨਹੀਂ ਪਈ, ਹਾਲੇ ਮਹਾਰਾਜ ਜੀ ਦੇ ਦਸਤਖਤ ਨਹੀਂ ਹੋਏ।
ਰਾਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤ ਮੈਂ ਆਪਣੇ ਸਾਧਨ ਕੋ ਨਾ ਦੇਵੋ ਸੁਪਨੇ।
ਆਨੰਦ ਚੰਦ ਦੇ ਮਨ ਚ ਖਿਆਲ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਮੈਂ ਆਪਣੇ ਕੋਲ ਰੱਖਾਂਗਾ। ਇਹ ਜਿਹੜੇ ਸਾਧ ਤੁਰੇ ਫਿਰਦੇ ਨੇ ਇੱਥੇ ਸਰੂਪ ਲੈ ਕੇ ਆਏ ਨੇ, ਇਹਨਾਂ ਨੂੰ ਤਾਂ ਸੁਪਨੇ ਵਿਚ ਵੀ ਮੈਂ ਸਰੂਪ ਨਹੀਂ ਮੋੜਨਾ, ਸੁਪਨੇ ਵਿਚ ਵੀ ਇਹ ਸਰੂਪ ਇਹਨਾਂ ਨੂੰ ਵਾਪਸ ਨਹੀਂ ਦੇਣਾ।
ਆਚੀ ਲਿਖਤ ਘਾਟ ਬਦਨਾਏ।
ਬੜੀ ਸੋਹਣੀ ਲਿਖਤ ਲਿਖੀ ਹੋਈ ਹੈ ਮਹਾਰਾਜ ਜੀ ਦੀ, ਇਹਦੇ ਵਿਚ ਕਿਤੇ ਵੀ ਕੋਈ ਵੱਧ ਘੱਟ ਨਹੀਂ ਲਿਖਿਆ ਹੋਇਆ। ਆਨੰਦ ਚੰਦ ਵੀ ਖੋਜੀ ਸੀ ਤੋ ਮਨ ਚ ਇਹਦੇ ਆਇਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੜਾ ਸੁੰਦਰ ਲਿਖਿਆ ਹੋਇਆ, ਲਗਾ ਮਾਤਰਾਵਾਂ ਬੜੀਆਂ ਸੋਧ ਕੇ ਲਿਖੀਆਂ ਹੋਈਆਂ, ਇਹਦੇ ਚ ਕੁਝ ਵੱਧ ਘੱਟ ਨੀ ਕੀਤਾ ਹੋਇਆ।
ਲਿਖਿਓ ਨ ਜਾਏ ਅਪਰ ਕਹਿ ਪਾਏ।
ਇਹਨਾਂ ਦਾ ਸਰੂਪ ਕਿਸੇ ਹੋਰ ਕੋਲੋਂ ਨੀ ਲਿਖਿਆ ਜਾਣਾ, ਕਿਸੇ ਹੋਰ ਕੋਲੋਂ ਏਡੀ ਮਿਹਨਤ ਨਹੀਂ ਕੀਤੀ ਜਾ ਸਕਦੀ।
ਉਹਨੇ ਇੱਕ ਦਿਵਸ ਸਾਧ ਚੱਲ ਗਏ।
ਫਿਰ ਇਸੇ ਤਰ੍ਹਾਂ ਕੁਝ ਸਮਾਂ 6 ਮਹੀਨੇ ਬੀਤ ਗਏ ਤੇ ਉਦਾਸੀ ਸੰਤ ਬੜਾ ਦੁਖੀ ਹੋ ਕੇ ਡੇਰੇ ਗੇੜੇ, ਹੁਣ ਥੋੜੇ ਮਾਰੇ 6 ਮਹੀਨਿਆਂ ਦਾ ਸਮਾਂ ਬੀਤ ਗਿਆ। ਇੱਕ ਦਿਨ ਉਹ ਸੰਤ ਆਇਆ, ਉਦਾਸੀ ਸੰਤ ਆ ਕੇ ਆਨੰਦ ਚੰਦ ਨੂੰ ਮਿਲਿਆ।
ਕੁਛ ਕਠੋਰ ਬਚ ਬੋਲਤ ਗਏ।
ਤੇ ਅੱਗੋਂ ਆਨੰਦ ਚੰਦ ਹੁਣ ਕੌੜਾ ਬੋਲਣ ਲੱਗ ਪਿਆ। ਪਹਿਲਾਂ ਤਾਂ ਟਾਲ ਮਟੋਲਾ ਕਰਦਾ ਸੀ, ਹੁਣ ਅੱਖਾਂ ਫੇਰ ਲਈਆਂ, ਹੁਣ ਗੁੱਸੇ ਵਿਚ ਵੇਖ ਕੇ ਬੋਲਦਾ, ਗੁੱਸੇ ਵਿਚ ਕਹਿੰਦਾ ਹੈ,
ਸੁਣ ਕੇ ਕਹਿਓ ਔਰ ਲਿਖ ਲੀਜੈ ਲਾਗਤ ਮੈਂ ਦੇਵੋ ਕਹਿ ਦੀਜੈ।
ਸਾਧ ਵੀ ਬੜਾ ਤਪਿਆ ਹੋਇਆ ਸੀ, ਉਹ ਵੀ ਅੱਗੋਂ ਔਖਾ ਭਾਰਾ ਹੋਇਆ, ਕਹਿੰਦਾ ਜੇ ਤੂੰ ਨਹੀਂ ਦਸਤਖਤ ਕਰਾਉਣੇ ਮੇਰਾ ਸਰੂਪ ਮਹਾਰਾਜ ਜੀ ਦਾ ਵਾਪਸ ਮੋੜ ਦੇ। ਤੇ ਆਨੰਦ ਚੰਦ ਕਹਿੰਦਾ ਮੈਂ ਤਾਂ ਨੀ ਹੁਣੇ ਸਰੂਪ ਮੋੜਦਾ, ਏਦਾਂ ਕਰ ਜੇ ਤੂੰ ਲਿਖਣਾ ਤਾਂ ਹੋਰ ਲਿਖ ਲੈ ਤੇ ਜਿੰਨੀ ਲਾਗਤ ਲੱਗੇਗੀ ਜਿੰਨੇ ਪੈਸੇ ਲੱਗਣਗੇ ਉਹ ਤੈਨੂੰ ਮੈਂ ਦੇ ਦਿਆਂਗਾ।
ਲਿਖਿਆ ਨੋ ਤਿਸ ਪਰ ਗੁਰ ਦਸਤਖਤ।
ਹੋਰ ਸਰੂਪ ਲਿਖ ਲੈ ਮਹਾਰਾਜ ਜੀ ਦਾ, ਤੇ ਹੋਰ ਸਰੂਪ ਲਿਖ ਲਿਆ ਮੈਂ ਉਹਦੇ ਤੇ ਗੁਰੂ ਜੀ ਦੇ ਦਸਤਖਤ ਕਰਾ ਦਿਆਂਗਾ।
ਮੈਂ ਕਰਵਾਏ ਦਿਓ ਪਰ ਹਰਕਤ।
ਬੜੀ ਖੁਸ਼ੀ ਦੇ ਨਾਲ ਮੈਂ ਉਹਦੇ ਤੇ ਦਸਤਖਤ ਕਰਾ ਕੇ ਦਿਆਂਗਾ ਜੇ ਤੂੰ ਹੋਰ ਸਰੂਪ ਲਿਖ ਕੇ ਲੈ ਆਵੇਂ।
लेकर जाओ अपने डेरे रैबी उचित नहीं सबेरे।
होर स्वरूप लिख के तू लाया ओरे ते दस्तखत भी करा जाएगा, उस रूप लैके तू अपने डेरे ते चले जा, हुण तेरा इत्थे रहना उचित नहीं, तू इस जगह तो चला जा, आनंदपुर साहब छड़ के चला जा।
मैं मानो मैं दियो कदाए,
जे तू मेरी गल ना मनी ते मैं तेनू इस नगर दे विचों पक्के मार के कढवा देंगा।
ना ता ले जाओ जो दर्ब दिवाए,
नहीं ता जिन्ना पैसा चाहिदा दस दे, जेड़ा इस रूप तू लिख के लिया मेहनत करके होर लिखण वास्ते जिन्ना खर्चा चाहिदा ओ मेरे कोल लै ला, मैं तेनू दवा दिन्ना हां।
साध गरीब सुनत दुख पायो, रिसै बहुत पर बस ना बसायो।
साध गरीब सी, गुस्सा तो बड़ा आया उन्हों सुन के नंद चंद दियां गल्लां, पर उदा कोई वस नहीं चलिया।
एक दिन साहिब चढ़े अखेर,
दासी साध भी पक्का सी, उन्हें मेहनत बड़ी कीती सी, महाराज जी का स्वरूप लिखना कोई सौखी गल सी, कई सालां दी मेहनत बाद महाराज जी का स्वरूप लिख के तैयार कीता सी, ते उहदी मेहनत बड़ी भारी सी, उह छड़ के नहीं सी जाना चाहुंदा। एक दिन गुरु कलगीधर जी शिकार खेडन वास्ते चढ़े हन,
करी पुकार होए तब नेर,
दासी साध ने वेख्या कि हुण समय गुरु साहब कोल पुकार करन दा, ओ कोल आया, महाराज जी दे कोल आके उन्हें उच्ची पुकार कीती,
सुन प्रभ सेवक तबै पछायो,
महाराज जी ने अपना सेवक भेजा, कहंदे पुछो भई ये संत जी की पुकार करदे ने, की इन्हां दी परेशानी है,
उनके सब प्रसंग सो आयो।
सेवादार ने उदासी संत नूं सारी गल पुछी, उन्हें अपना सारा दुख दस्या, सुन के ओह सेवादार गुरु कलगीधर जी कोल वापस आया।
नंद चंद ढिग श्री गुरु ग्रंथ साहिब बतावै, बल ते देत नहीं डर पावै।
कहण लगे सेवक ने आके दस्या, महाराज जी संत दसदे ने कि श्री गुरु ग्रंथ साहिब जी दा पवित्र स्वरूप लिख के लियाए सी तुहाडी सही पुआण लई, ते ओ स्वरूप इन्हां ने भाई नंद चंद नूं दित्ता है, हुण ओह बल ला के जोर ला के इन्हां नूं दिंदा नहीं, हुण उन्हां नूं अपना बल विखाउंदा है, और महाराज जी दा स्वरूप इन्हां नूं वापस नहीं मोड़दा ते इन्हां नूं डरावे दिंदा है।
तब गुर इक नर संग पछायो,
महाराज जी ने उसे वक्त अपना एक सिंह अपना एक सेवादार नाल भेजिया,
जो दिवाए प्रभु फरमायो,
महाराज जी ने आख्या जाओ इन्हां साधां दे नाल जाओ, नंद चंद कोल जाके महाराज जी दा जो पावन स्वरूप है इन्हां नूं वापस दवा दियो।
नंद चंद के निकट गए हैं,
उसे वक्त सेवादार चल के गुरु साहब दे हुक्म नाल नंद चंद कोल चल के आए,
दियो श्री गुरु ग्रंथ साहिब गुर कैत भये है।
सेवादार ने जाके दसिया के कलगीधर जी ने भेजिया है संतां दा जो पावन स्वरूप तुहाडे कोल है गुरु साहब दा, सतगुरां दा हुक्म है कि वह पावन स्वरूप इन्हां नूं वापस मोड़ दियो, महाराज जी ने हुक्म करके भेजिया है।
सुन के कहो नहीं मैं राखो,
ये सुन के अगो नंद चंद बोलिया, कहिंदा मैं किहड़ा रखण लगा, टाल बटोला करदिया ना सेवादार नूं कहिंदा मैं किहड़ा गुरु ग्रंथ साहिब दा स्वरूप रखण लगा हां,
आगे ही देनो अब लाखो,
मैं तां पहलां इन्हां नूं स्वरूप देना चाहुंदा वापस करना चाहुंदा हां।
तो तू जाए हुक्म तुम पाए, दियो ताइल रखियो ना काए,
कहण लगा सेवादार नू नंद चंद के तू सतगुरां कोल जा, ते सतगुरां कोल जा के महाराज जी नू कह के नंद चंद ने तुहाडा हुक्म मनदिया उसे वेले स्वरूप दे दिता, मैं हुणे देण लगा तुसी चलो, मैं इन्हां साधां नू हुणे स्वरूप दे दिंदा, तू जाके बस सतगुरां नू इन्ना कह दे कि तुहाडा हुक्म मन के नंद चंद ने स्वरूप दे दिता है।
गुर सेवक सो कह इस बाता,
इस तरह भाई नंद चंद ने जिहड़ा गुरु साहब दा सेवादार आया सी ओनू इस तरह जवाब दे के टोर दिता,
साधन साथ भनियो इस भांता,
सेवादार तां चला गया, ओह साध उत्थे ही खड़े सी उदासी, उन्हां नूं वेख के फिर नंद चंद बोलिया घूरदिया होया,
क्यों दैकत तुम फिरो कनेरे,
उन्हां नूं कहदा ओ साधो तुहानूं इक वारी गल समझाया समझ नहीं आउंदी, क्यों डैकदे फिरदे हो, किस भरोसे डैकदे फिरदे हो,
आए प्रात ले गम नूं डेरे,
कहदा वी कल आया जो हुण नहीं मैं तुहानूं स्वरूप देना, ਕੱਲ ਸਵੇਰੇ ਆਇਆ ਜੇ ਮੇਰੇ ਡੇਰੇ ਤੇ ਕੱਲ ਮੈਂ ਵੇਖਾਂਗਾ ਤੁਹਾਨੂੰ ਸਰੂਪ ਦੇਣਾ ਜਾਂ ਨਹੀਂ ਦੇਣਾ।
ਸੋਭਾ ਤਰੀਮ ਚਾਰਨ ਕੀ ਨਾ
ਏਦਾਂ ਉਹ ਦਿਨ ਤਾਂ ਆਨੰਦ ਚੰਦ ਨੇ ਇਸੇ ਤਰ੍ਹਾਂ ਟਾਲ ਕੇ ਬਤੀਤ ਕਰ ਦਿੱਤਾ।
ਗਏ ਸਾਧ ਤਿੰਨ ਕੋ ਡਰ ਬੀਨਾ।
ਅਗਲੇ ਦਿਨ ਜਦੋਂ ਡੇਰੇ ਪਹੁੰਚੇ ਉਹ ਸਰੂਪ ਲੈਣ ਵਾਸਤੇ, ਆਨੰਦ ਚੰਦ ਜੀ ਮਹਾਰਾਜ ਜੀ ਦਾ ਸਰੂਪ ਦਿਓ ਸਾਨੂੰ ਵਾਪਸ, ਤੇ ਆਨੰਦ ਚੰਦ ਅੱਗੋਂ ਉਸੇ ਵਕਤ ਗੁੱਸੇ ਵਿਚ ਆ ਗਿਆ। ਗੁੱਸੇ ਵਿਚ ਆ ਕੇ ਇਹਨਾਂ ਨੂੰ ਡਰਾਉਣ ਲੱਗਾ, ਧਮਕਾਉਣ ਲੱਗਾ।
ਭਲਾ ਚੋਹੋ ਪੁਰ ਤਿਆਗ ਸਿਦਾਰੋ।
ਉਹ ਸਾਧੋ ਜੇ ਆਪਣਾ ਭਲਾ ਚਾਹੁੰਦੇ ਹੋ ਨਾ, ਤੇ ਆ ਨਗਰ ਛੱਡ ਕੇ ਆਨੰਦਪੁਰ ਸਾਹਿਬ ਚੋਂ ਪੱਤਰਾ ਵਾਚ ਜੋ, ਤੁਹਾਨੂੰ ਮੈਨੂੰ ਤੁਸੀਂ ਦਿਸਣੇ ਨਹੀਂ ਚਾਹੀਦੇ ਇੱਥੇ ਨਗਰ ਦੇ ਵਿੱਚ, ਇਹ ਨਗਰ ਛੱਡ ਕੇ ਤੁਸੀਂ ਇੱਥੋਂ ਚਲੇ ਜਾਓ।
ਜੀ ਅਬ ਕੇ ਗੁਰ ਪਾਸ ਪੁਕਾਰੋ।
ਨਾਲ ਇਹ ਵੀ ਡਰਾਵਾ ਦੇ ਦਿੱਤਾ, ਕਹਿੰਦਾ ਜੇ ਹੁਣ ਦੁਬਾਰਾ ਤੁਸੀਂ ਗੁਰੂ ਜੀ ਕੋਲ ਪੁਕਾਰ ਕੀਤੀ,
ਕੈਦ ਪਰੋਗੇ ਛੁੱਟੋ ਨਾ,
ਤੁਹਾਨੂੰ ਫੜ ਕੇ ਕੈਦ ਚ ਸੁੱਟ ਦਿਆਂਗਾ ਤੇ ਮੁੜ ਕੇ ਛੁਡਾਉਣਾ ਨਹੀਂ ਤੁਹਾਨੂੰ ਕਿਸੇ ਨੇ, ਤੁਸੀਂ ਛੁੱਟ ਨਹੀਂ ਸਕੋਗੇ।
ਕਾਰਾਗ੍ਰਹਿ ਮਾਏ।
ਕਾਰਾਗ੍ਰਹਿ ਚ ਜੇਲ ਚ ਪਏ ਦੁੱਖ ਭੋਗੋਗੇ, ਕੈਦ ਦੇ ਵਿਚ ਪਏ ਦੁੱਖ ਭੋਗੋਗੇ।
ਇਤਿਆਦਿਕ ਕੈ ਤਾਰਨ ਕਰੇ, ਦੀਤ ਤਕੇਲਾ ਵੈਰ ਨਿਕਰੇ।
ਇਹਦਾ ਬੜੀਆਂ ਤਾੜਨਾਵਾਂ ਕੀਤੀਆਂ ਆਨੰਦ ਚੰਦ ਨੇ, ਇੱਥੇ ਹੀ ਬਸ ਨੀ, ਇਹਨੇ ਧੱਕਾ ਮਾਰ ਮਾਰ ਕੇ ਕੱਢਿਆ, ਨਿਕਲੋ ਇੱਥੋਂ ਮੇਰੇ ਘਰ ਦੇ ਵਿਚੋਂ, ਮੇਰੇ ਡੇਰੇ ਤੋਂ। ਮੁੜ ਕੇ ਨਾ ਦਿਸਿਆ ਜੇ, ਧਕੇਲੇ ਮਾਰ ਮਾਰ ਕੇ ਉਹਨਾਂ ਦੋਵਾਂ ਸਾਧੂਆਂ ਨੂੰ, ਜਿਹੜੇ ਦੋ ਤਿੰਨ ਸਾਧੂ ਸਨ ਉਦਾਸੀ ਸੰਤ ਦੇ ਨਾਲ, ਉਹਨਾਂ ਨੂੰ ਆਪਣੇ ਘਰੋਂ ਡੇਰੇ ਚੋਂ ਬਾਹਰ ਕੱਢਿਆ।
ਗਾਲ ਨਿਕਾਰਤ ਬਹੁਤ ਸਕਾਰੇ।
ਨਾਲੇ ਉਹਨਾਂ ਨੂੰ ਗਾਲਾਂ ਵੀ ਕੱਢਦਾ, ਉੱਚੀਆਂ ਭਰੀਆਂ ਬੁਰੀਆਂ ਗੱਲਾਂ ਕਹਿੰਦਾ ਹੈ।
ਕਰੋ ਪੁਕਾਰ ਤਾਂ ਹੋਵੇ ਮਾਰੇ।
ਨਾਲੇ ਉਹਨਾਂ ਦਾ ਤਿਰਸਕਾਰ ਕਰਦਿਆਂ ਕਹਿੰਦਾ ਜੇ ਤੁਸੀਂ ਦੁਬਾਰਾ ਪੁਕਾਰ ਕੀਤੀ ਨਾ ਗੁਰੂ ਜੀ ਕੋਲ, ਬੜੀ ਮਾਰ ਪਏਗੀ, ਤੁਹਾਨੂੰ ਬੜੀ ਸਜ਼ਾ ਦਿੱਤੀ ਜਾਏਗੀ।
ਦੁਖੀ ਪਏ ਬੋ ਛਪ ਛਪ ਰਹੇ।
ਬੜੇ ਦੁਖੀ ਹੋਏ ਸੰਤ ਵੀ, ਇਹ ਤਾਂ ਮਾੜੀ ਗੱਲ ਹੋ ਗਈ। ਆਨੰਦ ਚੰਦ ਸੂਰਮਾ ਵੀ ਹੈ, ਸ਼ਸਤਰਧਾਰੀ ਵੀ ਹੈ, ਸੂਰਮੇ ਦੇ ਅਧੀਨ ਰਹਿੰਦੇ ਨੇ, ਸਿਪਾਹੀ ਇਹਦੇ ਅਧੀਨ ਰਹਿੰਦੇ ਨੇ, ਉਹ ਵਿਚਾਰੇ ਛਪ ਛਪ ਕੇ ਲੁਕ ਲੁਕ ਕੇ ਰਹਿਣ ਲੱਗੇ।
ਨਿਜ ਦੁੱਖ ਕਿਸੂ ਪਾਤ ਨਾ ਕਹੇ।
ਆਪਣਾ ਦੁੱਖ ਵੀ ਕਿਸੇ ਕੋਲ ਪ੍ਰਗਟ ਕਰਕੇ ਨਹੀਂ ਦੱਸਦੇ।
ਬਿਤਿਓ ਮਾਸ ਗੁਰਪੇ ਅਸਵਾਰ, ਪਹੁੰਚੇ ਉੱਚੇ ਕਰਤ ਪੁਕਾਰ।
ਉਹਨਾਂ ਨੇ ਲੁਕਦਿਆਂ ਛਿਪਦਿਆਂ ਮਹੀਨਾ ਇੱਕ ਹੋਰ ਬਤੀਤ ਕਰ ਦਿੱਤਾ, ਇੱਕ ਮਹੀਨਾ ਹੋਰ ਬੀਤ ਗਿਆ। ਪਰ ਉਹਨਾਂ ਨੇ ਵੀ ਆਖਿਆ ਵੀ ਏਦਾਂ ਤਾਂ ਨਹੀਂ ਜਾਂਦੇ, ਹੁਣ ਮਹਾਰਾਜ ਜੀ ਕੋਲ ਤਾਂ ਬੇਨਤੀ ਕਰੀਏ, ਗੁਰੂ ਸਾਹਿਬ ਦਾ ਹੁਕਮ ਵੀ ਨਹੀਂ ਮੰਨਿਆ ਆਨੰਦ ਚੰਦ ਨੇ, ਇਹ ਵੀ ਤਾਂ ਬੜੀ ਵੱਡੀ ਉਲੰਘਣਾ ਉਹਦੀ। ਤੋ ਇਹ ਜਿਹੜੇ ਸੰਤ ਸਨ ਉਦਾਸੀ ਗੁਰੂ ਕਲਗੀਧਰ ਜੀ ਕੋਲ, ਮਹੀਨਾ ਭਰ ਦਾ ਸਮਾਂ ਬੀਤਿਆ ਤੇ ਫਿਰ ਦੁਬਾਰਾ ਆ ਗਏ।
ਪਹੁੰਚੇ ਉੱਚੇ ਕਰਤ ਪੁਕਾਰ,
ਸਤਿਗੁਰਾਂ ਕੋਲ ਪਹੁੰਚੇ ਤੇ ਉੱਚੀ ਉੱਚੀ ਪੁਕਾਰ ਕਰਨ ਲੱਗੇ।
ਆਨੰਦ ਚੰਦ ਕੁਝ ਤਰਾਸ ਨਾ ਮੰਨੇ।
ਮਹਾਰਾਜ ਆਨੰਦ ਚੰਦ ਨੇ ਤੁਹਾਡਾ ਕੋਈ ਡਰ ਨਹੀਂ ਮੰਨਿਆ, ਆਨੰਦ ਚੰਦ ਨੇ ਤੁਹਾਡਾ ਕੋਈ ਭੈ ਨਹੀਂ ਮੰਨਿਆ।
ਤੇਰੇ ਹੁਕਮ ਜੋ ਆਪ ਬਖਾਨੇ ਹੋ।
ਮਹਾਰਾਜ ਤੁਸੀਂ ਜੋ ਹੁਕਮ ਕੀਤਾ ਸੀ ਉਹਨੇ ਹੁਕਮ ਨਹੀਂ ਮੰਨਿਆ, ਉਹਨੇ ਤੁਹਾਡਾ ਹੁਕਮ ਮੋੜ ਦਿੱਤਾ, ਫੇਰ ਦਿੱਤਾ ਹੈ।
ਕਰਤ ਟਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਦੇਤ, ਤਰਾਸਤ ਹੀ ਤੋ ਰਾਕਨੇਤ।
ਮਹਾਰਾਜ ਸਾਨੂੰ ਟਾਲ ਮਟੋਲਾ ਕਰੀ ਜਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਾਨੂੰ ਨਹੀਂ ਪਿਆ ਦਿੰਦਾ, ਤੇ ਸਗੋਂ ਸਾਨੂੰ ਡਰਾਉਂਦਾ ਹੈ। ਮਹਾਰਾਜ ਜੀ ਦਾ ਸਰੂਪ ਆਪਣੇ ਕੋਲ ਰੱਖਣਾ ਚਾਹੁੰਦਾ, ਲੋਭੀ ਹੋ ਕੇ, ਲਾਲਚੀ ਹੋ ਕੇ, ਪਰ ਸਾਨੂੰ ਡਰਾਵਾ ਦੇ ਕੇ ਇੱਥੋਂ ਭਜਾਣਾ ਚਾਹੁੰਦਾ ਹੈ।
ਹੇ ਪ੍ਰਭੂ ਕਿਰਪਾ ਕਰੋ, ਇਮ ਜਾਪੇ ਲਿਓ ਮੰਗਾਏ ਪ੍ਰਭੂ ਦੇਵ ਆਪੇ।
ਹੇ ਪ੍ਰਭੂ ਜੀ ਕਿਰਪਾ ਕਰੋ, ਦਇਆ ਕਰੋ, ਹੁਣ ਇਹ ਗੱਲ ਇਉਂ ਹੀ ਚੰਗੀ ਹੋਵੇਗੀ ਕਿ ਤੁਸੀਂ ਆਪ ਹੁਕਮ ਕਰਕੇ ਨਾਲ ਭੇਜ ਕੇ ਸਿੰਘ ਸਰੂਪ ਸਾਨੂੰ ਮੰਗਾ ਕੇ ਦੇ ਦਿਓ।
ਗਾਲ ਨਿਕਾਰਤ ਮਾਰਨ ਤਿਆਗਾ।
ਮਹਾਰਾਜ ਜੀ ਉਹ ਤਾਂ ਸਾਨੂੰ ਗਾਲਾਂ ਕੱਢਦਾ ਤੇ ਮਾਰਨ ਨੂੰ ਤਿਆਰ ਹੋ ਜਾਂਦਾ ਹੈ।
ਗ੍ਰਹਿ ਆਪਣੇ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਭਾਲਾ।
ਉਹਨੇ ਆਪਣੇ ਡੇਰੇ ਵਿਚ, ਆਪਣੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਭਾਲ ਕੇ ਰੱਖਿਆ ਹੋਇਆ ਹੈ।
ਸੁਨ ਪੁਕਾਰ ਸਾਧਨ ਕੀ ਫੇਰ।
ਮਹਾਰਾਜ ਕਲਗੀਧਰ ਜੀ ਨੇ ਨਾ ਸਾਧੂਆਂ ਦੀ ਪੁਕਾਰ ਫੇਰ ਸੁਣੀ ਹੈ।
ਜਾਨ ਦੁਸ਼ਟ ਮਨ ਕੁਪੇ ਕਨੇਰ।
ਮਹਾਰਾਜ ਜੀ ਨੇ ਵੇਖਿਆ ਕਿ ਆਨੰਦ ਚੰਦ ਇੰਨੀ ਦੁਸ਼ਟ ਬਿਰਤੀ ਧਾਰਨ ਕਰ ਰਿਹਾ ਕਿ ਸਾਡਾ ਹੁਕਮ ਮੋੜ ਦਿੱਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਵੀਰ ਰਸ ਵਿਚ ਆ ਗਏ।
ਦਵੈ ਸਿੰਘਨ ਕੋ ਪਾਕ ਪਛਾਇਓ, ਸਮੇ ਬਿਨਾਸ਼ ਕਿਦੋਂ ਤੁਮ ਆਇਓ।
ਮਹਾਰਾਜ ਜੀ ਨੇ ਦੋ ਸਿੰਘਾਂ ਨੂੰ ਕਹਿ ਕੇ ਭੇਜਿਆ, ਜਾਓ ਨੰਦ ਚੰਦ ਨੂੰ ਆਖੋ ਕਿ ਕਿਤੇ ਨੰਦ ਚੰਦ ਤੇਰਾ ਅੰਤ ਤਾਂ ਨਹੀਂ ਆ ਗਿਆ, ਜਿਵੇਂ ਦੂਜੇ ਮਸੰਦਾਂ ਦਾ ਅੰਤ ਆਇਆ, ਤੂੰ ਬਚਿਆ ਹੋਇਆ ਸੀ, ਤੈਨੂੰ ਅਸੀਂ ਰੱਖਿਆ ਸੀ, ਕਿਤੇ ਤੇਰਾ ਵੀ ਅੰਤ ਤਾਂ ਨਹੀਂ ਆ ਗਿਆ।
ਜਬਰੀ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਨ ਛੀਨਾ,
ਜਬਰੀ ਕਰਦਾ ਜ਼ੁਲਮ, ਜਬਰੀ ਕਰਨ ਦਾ ਮਤਲਬ ਹੈ ਜ਼ੋਰ ਕਰਨ ਦਾ ਮਤਲਬ ਹੈ ਜ਼ੁਲਮ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਰੂਪ ਜਬਰੀ ਕਰਕੇ ਇਨ੍ਹਾਂ ਦੇ ਕੋਲੋਂ ਖੋਇਆ ਹੋਇਆ ਹੈ।
ਹੋਰ ਹੁਕਮ ਤੋਂ ਮੇਟਨ ਕੀ,
ਇੱਕ ਤਾਂ ਪਹਿਲਾਂ ਇਹ ਅਪਰਾਧ ਕੀਤਾ, ਦੂਜਾ ਅਪਰਾਧ ਤੂੰ ਸਾਡਾ ਹੁਕਮ ਮੋੜਿਆ, ਸਾਡਾ ਹੁਕਮ ਨਹੀਂ ਮੰਨਿਆ, ਇਹ ਵੱਡਾ ਅਪਰਾਧ ਹੈ।
ਦਿਨ ਖੋਟੇ ਕਹਿ ਦੀਏ ਦਿਖਾਏ,
ਲੱਗਦਾ ਨੰਦ ਚੰਦ ਤੇਰੇ ਖੋਟੇ ਦਿਨ ਤੈਨੂੰ ਦਿਸਣ ਲੱਗ ਪਏ ਨੇ, ਮਾੜੇ ਦਿਨ ਤੇਰੇ ਲੱਗਦਾ ਆ ਗਏ ਨੇ।
ਜਹੈ ਮਸੰਦਨ ਕੀ ਵਡਿਆਈ,
ਲੱਗਦਾ ਜਿਹੜੀ ਮਸੰਦਾਂ ਨੂੰ ਦੂਜਿਆਂ ਨੂੰ ਵਡਿਆਈ ਮਿਲੀ ਆ, ਉਹ ਤੈਨੂੰ ਨਹੀਂ ਮਿਲੀ, ਤੂੰ ਵੀ ਚਾਹੁੰਦਾ। ਜਿਹੜੀ ਵਡਿਆਈ ਦੂਜਿਆਂ ਮਸੰਦਾਂ ਨੂੰ ਮਿਲੀ ਹੈ ਤੈਨੂੰ ਨਹੀਂ ਮਿਲੀ, ਤੇ ਤੂੰ ਵੀ ਚਾਹੁੰਦਾ ਕਿ ਉਹ ਵਡਿਆਈ ਤੈਨੂੰ ਵੀ ਮਿਲੇ।
ਜੇ ਨਾ ਦੇ ਕਹੇ ਇਸ ਬੇਰਾ, ਲੂਟ ਲੀਜੀਏ ਮੂਰਖ ਡੇਰਾ।
ਮਹਾਰਾਜ ਜੀ ਨੇ ਕਿਹਾ ਜੇ ਹੁਣ ਵੀ ਨਾ ਦੇਵੇ ਸਰੂਪ ਮਹਾਰਾਜ ਜੀ ਦਾ, ਇਹਨਾਂ ਸਾਧੂਆਂ ਨੂੰ ਵਾਪਸ ਨਾ ਮੋੜੇ ਤੇ ਨਾ ਕਰੇ, ਤੇ ਮਹਾਰਾਜ ਜੀ ਕਹਿੰਦੇ ਮੂਰਖ ਦਾ ਡੇਰਾ ਲੁੱਟ ਲਿਆ ਜੇ ਸਾਰਾ, ਨੰਦ ਚੰਦ ਦਾ ਜਿੰਨਾ ਡੇਰਾ ਸਾਰਾ ਲੁੱਟ ਲਿਆ ਜੇ, ਖੋਹ ਲਿਆ ਜੇ ਸਾਰਾ ਕੁਝ ਜੋ ਵੀ ਹੈ।
ਇਹਦਾ
ਕਹਿ ਕੇ ਕਲਗੀਧਰ ਜੀ ਆਪ ਸ਼ਿਕਾਰ ਨੂੰ ਚਲੇ ਗਏ,
ਕਾਨਨ ਵਿਚਰੇ ਕੋਲ ਪਰਾਰੇ,
ਜੰਗਲ ਵਿਚ ਵਿਚਰ ਕੇ ਵੱਡੇ ਵੱਡੇ ਜੰਗਲੀ ਸੂਰ ਜਿਹੜੇ ਨੇ ਉਹਨਾਂ ਦਾ ਸ਼ਿਕਾਰ ਖੇਡਿਆ ਹੈ।
ਸਿੰਘ ਸਾਧ ਪਹੁੰਚੇ ਤਬ ਆਏ,
ਇਧਰ ਉਹ ਦੋ ਤਿੰਨ ਸਿੰਘ ਮਹਾਰਾਜ ਜੀ ਨੇ ਭੇਜੇ ਸੀ, ਉਹ ਜਿਹੜੇ ਉਦਾਸੀ ਸਾਧਾਂ ਦੇ ਨਾਲ, ਉਹ ਉਦਾਸੀ ਸਾਧੂਆਂ ਦੇ ਨਾਲ ਚੱਲ ਕੇ ਨੰਦ ਚੰਦ ਦੇ ਡੇਰੇ ਆਏ।
ਨੰਦ ਚੰਦ ਜੀ ਆਏ,
ਜਿੱਥੇ ਦੀਵਾਨ ਨੰਦ ਚੰਦ ਜੀ ਬੈਠੇ ਸਨ ਉੱਥੇ ਉਹ ਸਿੰਘ ਉਦਾਸੀ ਸੰਤਾਂ ਨੂੰ ਨਾਲ ਲੈ ਕੇ ਆਏ।
ਪ੍ਰਭ ਤੋਂ ਹੁਕਮ ਉਚਾਰਨ ਕੀਨਾ, ਇਨ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਨਾ ਤੈ ਦੀਨਾ।
ਆ ਕੇ ਸਤਿਗੁਰਾਂ ਦਾ ਹੁਕਮ ਸੁਣਾਇਆ, ਆਖਿਆ ਨੰਦ ਚੰਦ ਜੀ ਕਲਗੀਧਰ ਜੀ ਦਾ ਹੁਕਮ ਹੈ, ਉਹਨਾਂ ਦੇ ਹੁਕਮ ਨੂੰ ਮੰਨ ਕੇ ਤੂੰ ਮਹਾਰਾਜ ਜੀ ਦਾ ਸਰੂਪ ਇਨ੍ਹਾਂ ਸੰਤਾਂ ਨੂੰ ਵਾਪਸ ਕਿਉਂ ਨਹੀਂ ਮੋੜਿਆ?
ਆਪਣੋ ਭਲੋ ਚੈਤ ਕਹਿ ਨਾਏ,
ਤੂੰ ਆਪਣਾ ਭਲਾ ਚਾਹੁੰਦਾ ਜਾਂ ਨਹੀਂ ਚਾਹੁੰਦਾ? ਤੂੰ ਚਾਹੁੰਦਾ ਤੇਰਾ ਭਲਾ ਹੋਵੇ,
ਮਿਲਿਓ ਕਿ ਚਹਿ ਮਸੰਦ ਨਮਾਏ,
ਦੂਜਿਆਂ ਮਸੰਦਾਂ ਨਾਲ ਨਾ ਤੇ ਮਿਲਣਾ ਚਾਹੁੰਦਾ, ਜਿਹੜੇ ਦੂਜੇ ਮਸੰਦਾਂ ਨੂੰ ਸਜ਼ਾ ਮਿਲੀ ਹੈ ਉਹਨਾਂ ਦੀ ਸੰਗਤ ਵਿਚ ਤਾਂ ਨਹੀਂ ਮਿਲਣਾ ਚਾਹੁੰਦਾ।
ਅਬ ਲੋ ਰਾਖੀ ਤੋਏ ਬਡਾਏ, ਨਾ ਤਾਂ ਡੇਰਾ ਤੁਰਨ ਲੁੱਟ ਜਾਏ।
ਹਾਲੇ ਤੱਕ ਤੇਰੀ ਵਡਿਆਈ ਰੱਖੀ ਹੈ ਕਿ ਤੂੰ ਗੁਰੂ ਘਰ ਦਾ ਦੀਵਾਨ ਹੈ, ਤੇ ਨਹੀਂ ਤਾਂ ਹੁਣ ਤੱਕ ਤੇਰਾ ਸਾਰਾ ਡੇਰਾ ਅਸੀਂ ਲੁੱਟ ਲੈਣਾ ਸੀ, ਗੁਰੂ ਸਾਹਿਬ ਦਾ ਹੁਕਮ ਪ੍ਰਵਾਨ ਕਰਦੇ ਹਾਂ।
ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਜ ਰੱਖਿਆ,
ਹਾਲੇ ਵੀ ਜੇ ਤੂੰ ਆਪਣੀ ਰੱਖਿਆ ਕਰਨਾ ਚਾਹੁੰਦਾ, ਬਚਣਾ ਚਾਹੁੰਦਾ, ਤਾਂ ਮਹਾਰਾਜ ਜੀ ਦਾ ਸਰੂਪ ਇਨ੍ਹਾਂ ਸੰਤਾਂ ਨੂੰ ਵਾਪਸ ਮੋੜ ਦੇ।
ਕਿਉਂ ਨਾ ਹੱਕ ਨਿਜ ਕਾਜ ਵਿਗੜੀ ਹੈ,
ਕਿਉਂ ਨਾ ਹੱਕ ਬਿਨਾਂ ਕਾਰਨ ਤੋਂ ਆਪਾਂ ਆਪਣਾ ਕੰਮ ਵਿਗਾੜਦਾ ਹੈ।
ਗਰਬਤ ਬੋਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਦਿਓ, ਗੁਰ ਬਣਾਏ ਬੇ ਸਮਰੱਥ ਮੈਂ ਹੋਂ।
ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਕਾਲ ਆਇਆ ਹੁੰਦਾ ਪ੍ਰਮਾਤਮਾ ਮਤ ਮਾਰ ਦਿੰਦਾ, ਕਹਿੰਦੇ ਰੱਬ ਨਾਲ ਡਾਂਗੀ ਮਾਰਦਾ ਮਤ ਦੇ ਕੁਵੱਲੀ, ਪਰਮੇਸ਼ਰ ਡਾਂਗਾਂ ਨਾਲ ਥੋੜੀ ਮਾਰਦਾ, ਮਾੜੀ ਮਤ ਦੇ ਦਿੰਦਾ। ਕੁਵੱਲੀ ਮਤ ਆ ਗਈ, ਨੰਦ ਚੰਦ ਵੇਖੋ ਗੁਰੂ ਕਾ ਸੂਰਮਾ ਸੀ, ਭੰਗਾਣੀ ਦੇ ਜੰਗ ਚ ਬੜੀ ਬਹਾਦਰੀ ਦਲੇਰੀ ਨਾਲ ਲੜਿਆ, ਗੁਰੂ ਸਾਹਿਬ ਨੇ ਖੁਸ਼ ਹੋ ਕੇ ਇਹਨੂੰ ਗੁਰੂ ਘਰ ਦਾ ਦੀਵਾਨ ਥਾਪਿਆ, ਪਰ ਅੱਜ ਮਾੜੀ ਮਤ ਆ ਗਈ, ਕਹਿੰਦਾ ਮੈਂ ਨੀ ਮੋੜਦਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ, ਮੈਂ ਨੀ ਦਿੰਦਾ, ਮੈਂ ਮਹਾਰਾਜ ਜੀ ਦਾ ਸਰੂਪ ਨਹੀਂ ਮੋੜਦਾ, ਗੁਰੂ ਬਣਾਉਣਾ ਤਾਂ ਸਾਡੇ ਹੱਥ ਵਿਚ ਹੈ, ਜਿਹਨੂੰ ਚਾਹੇ ਮਰਜ਼ੀ ਬਣਾ ਦੀ। ਇੱਥੋਂ ਤੱਕ ਬੋਲ ਦਿੱਤਾ, ਕਹਿੰਦਾ ਗੁਰੂ ਬਣਾਉਣਾ ਤਾਂ ਸਾਡੇ ਹੱਥ ਵਿਚ ਹੈ।
ਸ੍ਰੀ ਗੁਰੂ ਹਰਗੋਬਿੰਦ ਕੋ ਬੰਤ, ਜਿਸ ਡਿਗ ਬੈਸੋ ਕਰੋ ਪ੍ਰਸੰਤ।
ਹਰਗੋਬਿੰਦ ਸਾਹਿਬ ਦੀ ਕਿੰਨੀ ਵੰਸ਼ ਹੈ, ਕਿੰਨਾ ਉਹਨਾਂ ਦਾ ਪਰਿਵਾਰ ਹੈ, ਮੈਂ ਕਿਸੇ ਕੋਲ ਵੀ ਜਾ ਕੇ ਬਹਿ ਜਾਵਾਂ, ਉਹਨਾਂ ਦੇ ਪੁੱਤਰ ਪੋਤਰੇ ਪੜਪੋਤਰੇ ਬੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਕਿਸੇ ਕੋਲ ਵੀ ਜਾ ਕੇ ਮੈਂ ਬਹਿ ਕੇ ਕਿਸੇ ਦੀ ਪ੍ਰਸੰਸਾ ਉਸਤਤੀ ਕਰਾਂਗਾ।
ਬ੍ਰਿੰਦ ਸੰਗਤਾਂ ਤਾਂ ਬੁਲਾਵੋ,
ਸਾਰੀਆਂ ਸੰਗਤਾਂ ਨੂੰ ਬੁਲਾ ਕੇ ਉਹਦੀ ਪੂਜਾ ਕਰਨ ਲਾ ਦਿਆਂਗਾ, ਮੈਂ ਤਾਂ ਜਿਹਨੂੰ ਚਾਹੇ ਮਰਜ਼ੀ ਗੁਰੂ ਬਣਾ ਦਿਆਂ।
ਦਰਬ ਕੋਰਨ ਦੇ ਪੁਜਵਾਵੋ,
ਭਾਵਾਂ ਤੇ ਹੋਰ ਵਸਤੂਆਂ ਆਦਿਕ ਉਹਨੂੰ ਦਵਾ ਕੇ ਉਹਦੀ ਪੂਜਾ ਕਰਨ ਲਾ ਦਿਆਂ।
ਸੁਣ ਦੁਆ ਸਿੰਘਨ ਤਬੈ ਬਖਾਨਾ,
ਜਦੋਂ ਇਹ ਗੱਲ ਕਹੀ ਨਾ ਆਨੰਦ ਚੰਦ ਨੇ, ਦੋਵਾਂ ਸਿੰਘਾਂ ਨੇ ਸੁਣੀ ਇਹ ਗੱਲ, ਬੋਲੇ ਉਸ ਵਕਤ,
ਦਿਓ ਆਮਨੇ ਅਬ ਕਿਰਪਾ ਨਿਧਾਨਾ।
ਆਨੰਦ ਚੰਦ, ਲੱਗਦਾ ਜਿਹੜੇ ਦੂਜੇ ਮਸੰਦਾਂ ਨਾਲ ਬੀਤੀ ਆ ਉਹ ਤੇਰੇ ਨਾਲ ਵੀ ਹੋਣੀ ਚਾਹੀਦੀ ਹੈ, ਤੂੰ ਵੀ ਉਸੇ ਖਾਨੇ ਚ ਪਾਉਣ ਵਾਲਾ ਜਿੱਥੇ ਉਹ ਪਾਏ ਨੇ। ਇਸ ਕਰਕੇ ਆਉਣ ਦੇ ਹੁਣ ਸਤਿਗੁਰਾਂ ਨੂੰ ਵਾਪਸ, ਜਿਹੜੀਆਂ ਤੂੰ ਗੱਲਾਂ ਕਹਿੰਦਾ ਨਾ, ਸਤਿਗੁਰੂ ਸ਼ਿਕਾਰ ਤੇ ਗਏ ਨੇ, ਵਾਪਸ ਆਉਣ ਦੇ ਸਤਿਗੁਰਾਂ ਨੂੰ।
ਬੀਤੀ ਸੰਗ ਮਸੰਦਨ ਜੈਸੇ ਹੋਈ ਹੈ ਤੋਏ ਸਾਥ ਮੀਤੈ ਸੇ,
ਦੂਜੇ ਮਸੰਦਾਂ ਨਾਲ ਬੀਤੀ ਹੈ ਨਾ, ਤੇਲ ਦੇ ਕੜਾਹਾਂ ਚ ਪਾ ਪਾ ਜਿਵੇਂ ਤਲੇ ਨੇ, ਲੱਗਦਾ ਤੇਰੇ ਨਾਲ ਵੀ ਉਸੇ ਤਰ੍ਹਾਂ ਹੀ ਬੀਤਣੀ ਹੈ, ਤੇਰੇ ਨਾਲ ਵੀ ਹੁਣ ਉਸੇ ਤਰ੍ਹਾਂ ਹੀ ਕਰਨਾ ਪੈਣਾ ਹੈ।
ਹੁਕਮ ਢਾਏ ਗਰਭ ਤੇ ਕਹੈ,
ਸਤਿਗੁਰਾਂ ਦਾ ਹੁਕਮ ਮੋੜ ਕੇ ਹੰਕਾਰ ਦੇ ਵਿਚ ਅੱਗੋਂ ਬੋਲਦਾ ਹੈ,
ਗੁਰੂ ਬਨਾਮਨ ਮਮ ਕਰ,
ਗੁਰੂ ਬਣਾਉਣਾ ਮੇਰੇ ਹੱਥ ਦੇ ਵਿਚ ਹੈ, ਏਦਾਂ ਦਾ ਹੰਕਾਰ ਕਰਕੇ ਤੂੰ ਬੋਲਦਾ ਹੈ।
ਇਮਕੈ ਸਿੱਖ ਗਮਨੇ ਨਿਜ ਡੇਰੇ,
ਇਹ ਕਹਿ ਕੇ ਉਹ ਦੋਵੇਂ ਸਿੰਘ ਆਪਣੇ ਡੇਰੇ ਚਲੇ ਗਏ।
ਪਾਛੇ ਉਪਜੀ ਉਤਰਾਸ ਗਨੇਰੇ,
ਪਿੱਛੋਂ ਆਨੰਦ ਚੰਦ ਦੇ ਮਨ ਚ ਡਰ ਪੈਦਾ ਹੋ ਗਿਆ। ਜਦੋਂ ਸਿੰਘ ਚਲੇ ਗਏ, ਗੱਲ ਤਾਂ ਕਹਿ ਬੈਠਾ ਪਹਿਲਾਂ, ਪਰ ਬਾਅਦ ਵਿਚ ਡਰ ਗਿਆ ਮਨ ਦੇ ਵਿਚ।
ਮਮ ਦੁਰਬਾਕ ਭਨੇ ਜਬ ਸੁਣੇ,
ਜਿਹੜੇ ਮੈਂ ਦੁਰਬਾਕ ਬੋਲੇ ਨੇ, ਜੇ ਕਿਤੇ ਇਹ ਦੁਰਬਾਕ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਜਾ ਕੇ ਦੱਸ ਦਿੱਤੇ,
ਗੈ ਬੰਦੇ ਸਿੱਖ ਹਨ,
ਗੁਰੂ ਨੇ ਮੈਨੂੰ ਨਹੀਂ ਛੱਡਣਾ, ਉਹਨਾਂ ਨੇ ਮੈਨੂੰ ਵੀ ਫੜ ਕੇ ਬੰਨ ਲੈਣਾ, ਜਿਹੜੀ ਸਜ਼ਾ ਦੂਜਿਆਂ ਮਸੰਦਾਂ ਨੂੰ ਮਿਲੀ ਆ ਉਹ ਮੈਨੂੰ ਵੀ ਮਿਲੇਗੀ।
ਜੀਨ ਪਵਾਏ ਸ਼ਿਗਰ ਚੱਲ ਪਰੇ,
ਉਸੇ ਵਕਤ ਇਹਨੇ ਕੀ ਕੀਤਾ, ਘੋੜੇ ਤੇ ਕਾਠੀ ਪਵਾਈ ਤੇ ਛੇਤੀ ਨਾਲ ਚੱਲ ਪਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾਸ ਕੇ ਸਿਰ ਪਰ ਧਰਿਓ,
ਨਾਲ ਦੋ ਚਾਰ ਸੇਵਾਦਾਰ ਇਹਦੇ ਨਾਲ ਹੈ ਹੀ ਸੀ ਚੇਲੇ, ਉਹ ਲੈ ਲਏ। ਮਹਾਰਾਜ ਜੀ ਦਾ ਸਰੂਪ ਜਿਹੜਾ ਸੀ ਇੱਕ ਸੇਵਾਦਾਰ ਦਾਸ ਦੇ ਸਿਰ ਤੇ ਰੱਖਿਆ, ਔਰ ਉਹਨੂੰ ਨਾਲ ਲੈ ਕੇ ਚੱਲ ਪਿਆ।
ਅਪਰ ਵਸ ਕੁਝ ਭੱਟ ਨਿਜ ਲੈ ਕੇ,
ਹੋਰ ਵੀ ਕੁਝ ਵਸਤੂਆਂ ਤੇ ਦੋ ਚਾਰ ਸੂਰਮੇ ਸਨ ਇਹਦੇ ਨਾਲ, ਉਹਨਾਂ ਨੂੰ ਨਾਲ ਲੈ ਕੇ
ਸਤਦਰਵ ਤਰਿਓ ਤਰੀ ਪਰ ਲੈ ਕੇ,
ਬੜੀ ਛੇਤੀ ਨਾਲ ਕੇ ਸਤਿਗੁਰੂ ਜੀ ਸ਼ਿਕਾਰ ਤੋਂ ਵਾਪਸ ਮੁੜਨ, ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਪਤਰਾ ਵਾਜ ਗਿਆ ਆਨੰਦ ਚੰਦ, ਸਤਲੁਜ ਦਰਿਆ ਇਹਨੇ ਪਾਰ ਕੀਤਾ ਹੈ।
ਗਏ ਭਾਜ ਕਰ ਪੁਰ ਕਰ ਤਾਰਾ,
ਔਰ ਇਥੋਂ ਜਿਉਂ ਭਜਿਆ ਤੇ ਭੱਜ ਕੇ ਕਰਤਾਰਪੁਰ ਸਾਹਿਬ ਜਾ ਪਹੁੰਚਿਆ।
ਬਨ ਤੇ ਆਏ ਪ੍ਰਭੂ ਉਦਾਰਾ,
ਤੇ ਭੱਜ ਕੇ ਕਰਤਾਰਪੁਰ ਸਾਹਿਬ ਨੂੰ ਚਲਾ ਗਿਆ। ਤੇ ਇਧਰ ਮਹਾਰਾਜ ਗੁਰੂ ਕਲਗੀਧਰ ਜੀ ਸ਼ਿਕਾਰ ਖੇਡ ਕੇ ਜਦੋਂ ਸ਼ਾਮ ਨੂੰ ਵਾਪਸ ਆਏ,
ਭਇਓ ਪਲਾਇਨ ਸੁਣ ਸੁਦ ਸਾਰੇ, ਸ਼ਰਾਪ ਹੇਤ ਗੁਰ ਗਿਰਾ ਉਚਾਰੇ।
ਜਦੋਂ ਮਹਾਰਾਜ ਜੀ ਆਏ ਤੇ ਪਤਾ ਲੱਗਾ ਕਿ ਆਨੰਦ ਚੰਦ ਤਾਂ ਪਲਾਇਣ ਹੋ ਗਿਆ, ਭੱਜ ਗਿਆ, ਤੇ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਹੋਣੀ ਵਰਤਣੀ ਸੀ ਆਨੰਦ ਚੰਦ ਨਾਲ, ਉਹ ਬੋਲੇ,
ਅਤੇ ਮਸੰਦ ਜਿਮ ਲੱਖ ਭਾਜਾ।
ਮਹਾਰਾਜ ਜੀ ਕਹਿੰਦੇ ਜਿਵੇਂ ਮਸੰਦ ਅਸੀਂ ਮਾਰੇ ਨੇ ਤੇ ਮਸੰਦਾਂ ਨੂੰ ਮਾਰ ਪੈਂਦੀ ਵੇਖ ਕੇ ਡਰਦਾ ਆਨੰਦ ਚੰਦ ਭੱਜਿਆ ਹੈ।
ਮ੍ਰਿਤੂ ਕੇ ਡਰ ਤੇ ਕੀਨ ਕੁਕਾਜਾ,
ਮੌਤ ਦੇ ਡਰ ਕਰਕੇ ਉਹਨੇ ਇਹੋ ਜਿਹਾ ਕੁਕਾਜ ਮਾੜਾ ਕੰਮ ਕੀਤਾ ਹੈ।
ਅਬ ਜੈ ਮ੍ਰਿਤੂ ਤਿਸ ਆਗੇ, ਤਜੈ ਪ੍ਰਾਣ ਕਿਮ ਬਾਚੈ ਭਾਗੇ।
ਮਹਾਰਾਜ ਜੀ ਕਹਿੰਦੇ ਮੌਤ ਤੋਂ ਡਰਦਾ ਭੱਜਿਆ, ਹੁਣ ਅੱਗੇ ਜਿੱਥੇ ਜਾਏਗਾ ਮੌਤ ਅੱਗੇ ਉੱਥੇ ਹੀ ਇਹਨੂੰ ਮਿਲੇਗੀ। ਜਿੱਥੇ ਇੱਥੋਂ ਸਾਡੇ ਕੋਲੋਂ ਮੌਤ ਤੋਂ ਡਰਦਾ ਭੱਜਿਆ, ਤੇ ਜਿੱਥੇ ਅੱਗੇ ਜਾਏਗਾ ਮੌਤ ਅੱਗੋਂ ਉਹਨੂੰ ਮਿਲੇਗੀ, ਉਹਦੇ ਪ੍ਰਾਣ ਤਜੇ ਜਾਣਗੇ, ਹੁਣ ਭੱਜਿਆ ਵੀ ਨਹੀਂ ਬਚ ਸਕੇਗਾ।
ਤਿਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਪੜੈ ਨਾ ਕੋਈ,
ਜਿਹੜਾ ਮਹਾਰਾਜ ਜੀ ਦਾ ਸਰੂਪ ਲੈ ਕੇ ਦੌੜਿਆ, ਉਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੋਈ ਨਹੀਂ ਪੜੇਗਾ, ਉਹਨੂੰ ਸੰਪੂਰਨ ਸਰੂਪ ਨੂੰ ਕੋਈ ਨਹੀਂ ਪੜੇਗਾ।
ਡਰੋਲੀ ਸਿਰ ਹੈ ਸੋਏ,
ਖਾਲਸਾ ਜੀ ਉਹ ਸਰੂਪ ਅੱਜ ਵੀ ਭਾਈ ਕੀ ਡਰੋਲੀ ਮੋਗੇ ਦੇ ਪਾਸ, ਭਾਈ ਸਾਈ ਦਾਸ ਜੀ ਦੀ ਨਗਰੀ ਵਿਚ ਡਰੋਲੀ ਭਾਈ ਕਾ ਜੋ ਨਗਰ ਹੈ, ਉਥੇ ਮਹਾਰਾਜ ਜੀ ਦਾ ਸਰੂਪ ਅੱਜ ਵੀ ਉਹ ਪਿਆ ਹੋਇਆ। ਤੇ ਸੰਪੂਰਨ ਪਾਠ ਸ੍ਰੀ ਗੁਰੂ ਉਸ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਕਿਉਂਕਿ ਗੁਰੂ ਸਾਹਿਬ ਨੇ ਪ੍ਰਮਾਣਿਕ ਕਰ ਦਿੱਤਾ। ਕਹਿੰਦੇ ਪ੍ਰਮਾਣਿਕ ਨਹੀਂ ਹੈ, ਲੈ ਕੇ ਦੌੜਿਆ ਹੈ ਪਰ ਉਹਨੂੰ ਕੋਈ ਪੜ੍ਹੇਗਾ ਨਹੀਂ।
ਇਮਕਲ ਗੀ ਤਰਸਰਾ ਪੀ ਉਚਾਰਾ ਡੇਰਾ ਤੇ ਲੁਟਾਏ ਦਿਓ ਸਾਰਾ।
ਧਾਰ ਜੀ ਨੇ ਇਸ ਤਰ੍ਹਾਂ ਬਚਨ ਕਰ ਦਿੱਤੇ ਤੇ ਬਚਨ ਕਿਹਾ ਕਿ ਉਹਦਾ ਡੇਰਾ ਸਾਰਾ ਲੁੱਟ ਲੋ, ਨੰਦ ਚੰਦ ਦਾ ਸਾਰਾ ਡੇਰਾ ਲੁੱਟ ਲੋ।
ਉਥ ਜਬ ਨੰਦ ਚੰਦ ਚੱਲ ਗਏ
ਹੋਏ ਦੀ ਨੰਦ ਚੰਦ ਦੀ ਸੁਣੋ, ਮੂਸਾ ਭਜਿਆ ਮੌਤ ਤੋਂ, ਮੌਤ ਅੱਗੇ ਖੜੀ, ਡਰ ਕੇ ਭਜਿਆ ਸੀ ਮੌਤ ਤੋਂ, ਹੁਣ ਅੱਗੇ ਕਿਵੇਂ ਮਰਿਆ ਜਾ ਕੇ ਕਰਤਾਰਪੁਰ, ਉਹ ਕਥਾ ਸੁਣੋ। ਕਹਿੰਦੇ ਨੰਦ ਚੰਦ ਜਦੋਂ ਦੌੜ ਕੇ ਕਰਤਾਰਪੁਰ ਗਿਆ,
ਨਰਪਤ ਧੀਰ ਮੱਲ ਪਰ
ਉੱਥੇ ਧੀਰ ਮੱਲ ਬੈਠਾ ਸੀ ਗੁਰੂ ਬਣ ਕੇ ਕਰਤਾਰਪੁਰ ਵਿਚ। ਹੁਣ ਧੀਰ ਮੱਲ ਨੇ ਨੰਦ ਚੰਦ ਨੂੰ ਕਿੱਥੇ ਬਖਸ਼ਣਾ ਸੀ, ਜਿਹਨੇ ਨੌਵੇਂ ਪਾਤਸ਼ਾਹ ਦੇ ਗੋਲੀਆਂ ਚਲਵਾਈਆਂ ਸੀ। ਉਹ ਧੀਰ ਮੱਲ ਦੇ ਕੋਲ ਨੰਦ ਚੰਦ ਜਾਂਦਾ ਤੇ ਉਹਨੇ ਕਿਹੜਾ ਗਲ ਵਕੜੀ ਪਾ ਕੇ ਉਹਨੂੰ ਮਿਲਣਾ ਸੀ। ਕਹਿੰਦੇ ਜਦੋਂ ਇਹ ਨੰਦ ਚੰਦ ਉੱਥੇ ਗਿਆ ਤੇ ਧੀਰ ਮੱਲ ਦੇ ਕੋਲ ਆਪਣਾ ਇੱਕ ਸੇਵਕ ਭੇਜਿਆ,
ਖੁਦ ਕਰ ਮਿਲਿਓ ਹੰਕਾਰਤ ਕਹੇ,
ਖਬਰ ਕਰਕੇ ਉਹਨੂੰ ਮਿਲਿਆ ਤੇ ਬੜੇ ਹੰਕਾਰ ਨਾਲ ਬੋਲਿਆ ਧੀਰ ਮੱਲ ਨੂੰ, ਕਿਹਦਾ ਨੰਦ ਚੰਦ,
ਲੱਖੋ ਸੰਗਤ ਮਮ ਬਸ ਐ,
ਲੱਖਾਂ ਦੀ ਗਿਣਤੀ ਚ ਸੰਗਤ ਆ ਮੇਰੇ ਬਸ, ਲੱਖਾਂ ਦੀ ਗਿਣਤੀ ਵਿਚ ਸੰਗਤਾਂ ਮੇਰਾ ਕਹਿਣਾ ਮੰਨਦੀਆਂ ਨੇ।
ਕਰ ਗੁਰ ਤੁਜ ਕੋ ਧਨ ਅਰਪਾਵੋ,
ਏ ਬਾਬਾ ਧੀਰ ਮੱਲ ਮੈਂ ਤੈਨੂੰ ਗੁਰੂ ਪ੍ਰਗਟ ਕਰ ਦਿੰਦਾ ਤੇ ਜਿਹੜੇ ਉਹ ਲੱਖਾਂ ਲੋਕ ਮੈਂ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਪਾਉਂਦਾ ਸੀ ਉਹਨਾਂ ਨੂੰ ਤੇਰੇ ਚਰਨਾਂ ਵਿਚ ਲਿਆ ਪਾਵਾਂਗਾ।
ਸਭ ਦਿਸ਼ਕੇ ਸਿੱਕੇ ਆਨ ਝੁਕਾਵੋ,
ਸਾਰੀਆਂ ਦਿਸ਼ਾਵਾਂ ਦੇ ਜਿਹੜੇ ਸਿੱਖ ਨੇ ਤੇਰੇ ਚਰਨਾਂ ਚ ਝੁਕਾਵਾਂਗਾ।
ਜਾਮੇ ਕੀ ਅਸਤੀਨ ਜੇ ਝਾੜੋ,
ਮੈਂ ਆਪਣੇ ਚੋਲੇ ਦੀ ਜੇ ਕਲੀ ਝਾੜਦੇ ਆ ਨਾ, ਅਸਤੀਨ ਕਲੀ ਝਾੜਦੇ ਆ ਆਪਣੇ ਚੋਲੇ ਦੀ,
ਦਕਸ਼ਿਨ ਤਿਸਤੇ ਗੁਰੂ ਨਿਕਾਰੋ,
ਮੈਂ ਆਪਣੇ ਚੋਲੇ ਦੀ ਕਲੀ ਝਾੜ ਕੇ ਉਹਦੇ ਵਿਚੋਂ ਗੁਰੂ ਪ੍ਰਗਟ ਕਰਕੇ ਗੁਰੂ ਬਣਾ ਕੇ ਬਿਠਾ ਦਿਆ, ਇੰਨੀ ਤਾਕਤ ਆ ਮੇਰੇ ਕੋਲ।
ਇੱਦਾਂ
ਬੜੇ ਇਹਨੇ ਗੱਲ ਕਹੀਆਂ, ਨਮਰੀ ਹੋ ਕੇ ਗੱਲਾਂ ਕਹੀਆਂ।
ਰਿਓ ਨਿਕਸ ਕਰ ਡੇਰਾ ਸੋਏ,
ਰਾਤ ਦਾ ਸਮਾਂ ਸੀ, ਰਾਤ ਨੂੰ ਇਹਨੇ ਕਰਤਾਰਪੁਰ ਸਾਹਿਬ ਵੀ ਡੇਰਾ ਰੱਖਿਆ।
ਧੀਰ ਮੱਲ ਨਿਕਟ ਰਹਿ ਕਈ ਸਿੱਖ ਮਸੰਦ ਮੁਸਾਬ ਮੁਸਾਹਿਬ ਸੋਏ,
ਧੀਰ ਮੱਲ ਦੇ ਕੋਲ ਜਿਹੜੇ ਮਸੰਦ ਰਹਿੰਦੇ ਸੀ, ਜਿਹੜੇ ਸਿੱਖ ਮੁਸਾਹਿਬ ਸੀ ਧੀਰ ਮੱਲ ਦੇ ਨਾਲ ਰਹਿਣ ਵਾਲੇ,
ਤਿੰਨੋ ਚਿੰਤ ਕਰ ਮਤਲਬ ਠਾਨੇ,
ਉਹਨਾਂ ਦੇ ਮਨ ਚ ਚਿੰਤਾ ਆ ਗਈ, ਉਹਨਾਂ ਨੇ ਸਲਾਹ ਕੀਤੀ ਧੀਰ ਮੱਲ ਦੇ ਨਾਲ,
ਬੁੱਧ ਸੂਰਤਾ ਇਸੇ ਮਾਨੇ,
ਵੀ ਇਹ ਨੰਦ ਚੰਦ ਬੜਾ ਸੂਰਮਾ ਤੇ ਬੁੱਧੀਮਾਨ ਵੀ ਆ, ਬੜਾ ਸਿਆਣਾ ਹੈ,
ਨੇ ਦਿਓ ਰਹਿਬੇ ਕਰੋ ਨਿਕਾਸਨ,
ਇਹਨੂੰ ਆਪਣੇ ਕੋਲ ਨਾ ਰਹਿਣ ਦਿਓ ਜੇ, ਕਿਉਂਕਿ ਜੇ ਤੁਹਾਡੇ ਕੋਲ ਰਹੇਗਾ ਤੇ ਇਹਨੇ ਤੁਹਾਨੂੰ ਕੁਝ ਸਮੇਂ ਬਾਅਦ ਖਤਮ ਕਰ ਦੇਣਾ, ਇਸ ਕਰਕੇ ਇਹਨੂੰ ਤੁਸੀਂ ਆਪਣੇ ਕੋਲ ਨਾ ਰਹਿਣ ਦਿਓ, ਇਹਨੂੰ ਇੱਥੋਂ ਕੱਢ ਦਿਓ।
ਕਹਿਰਾ ਚ ਛਲ ਕੇ ਪ੍ਰਾਨ ਬਿਨਾਸਨ,
ਜਾਂ ਫਿਰ ਕੋਈ ਛਲ ਕਰਕੇ ਇਹਨੂੰ ਰਾਤੋ ਰਾਤ ਆਪਾਂ ਮਾਰ ਦੇਈਏ, ਜਾਂ ਕੱਲ ਸਵੇਰੇ ਹੀ ਇਹਨੂੰ ਮਾਰ ਮੁਕਾਈਏ।
ਧੀਰ ਮੱਲ ਕੇ ਨਿਕਟ ਸਿਧਾਰੇ,
ਧੀਰ ਮੱਲ ਦੇ ਕੋਲ ਆ ਕੇ ਬੋਲੇ,
ਅਨਕ ਸਿਆਣਪ ਸਹਿਤੀ ਉਚਾਰੇ,
ਬੜੀ ਸਿਆਣਪ ਦੇ ਨਾਲ ਧੀਰ ਮੱਲ ਨੂੰ ਕਹਿਣ ਲੱਗੇ,
ਤੁਮ ਰਿਪੂ ਸ੍ਰੀ ਗੋਬਿੰਦ ਸਿੰਘ ਸਾਹਿਬ, ਤਿਨਕੇ ਟਿਗੇ ਵਧੋ ਮੁਸਾਹਿਬ,
ਜਿੰਨੇ ਚੇਲੇ ਸੀ ਨਾ ਧੀਰ ਮੱਲ ਦੇ, ਉਹ ਆ ਕੇ ਧੀਰ ਮੱਲ ਨੂੰ ਕਹਿੰਦੇ, ਬਾਬਾ ਧੀਰ ਮੱਲ ਜੀ, ਤੁਹਾਡੇ ਦੁਸ਼ਮਣ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਬੜੇ ਵੱਡੇ ਦੁਸ਼ਮਣ ਨੇ, ਤੇ ਇਹ ਉਹਨਾਂ ਦੇ ਕੋਲ ਰਿਹਾ, ਉਹਨਾਂ ਦਾ ਮੁਸਾਹਿਬ ਹੈ, ਉਹਨਾਂ ਦੇ ਘਰ ਦਾ ਦੀਵਾਨ ਵੀ ਰਿਹਾ ਹੈ,
ਰਚਿਓ ਕਪਟ ਆਯੋ ਛਲ ਕਰਕੇ,
ਹੋ ਸਕਦਾ ਵੀ ਇਹਨੇ ਕੋਈ ਕਪਟ ਰਚਿਆ ਹੋਵੇ, ਕੀ ਪਤਾ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਭੇਜਿਆ ਹੋਵੇ, ਉਹਨਾਂ ਨੇ ਭੇਜਿਆ ਹੋਵੇ ਤੇ ਛਲ ਕਰਕੇ ਕਪਟ ਕਰਕੇ ਤੁਹਾਡੇ ਡੇਰੇ ਤੇ ਆਇਆ,
ਕਰੇ ਬਿਨਾਸ਼ਨ ਰਹਿ ਤੁਮ ਮੇਰੇ,
ਤੁਹਾਡੇ ਨੇੜੇ ਰਹਿ ਕੇ ਹੋ ਸਕਦਾ ਇਹ ਤੁਹਾਨੂੰ ਮਾਰ ਦੇਵੇ, ਇਹ ਆਇਆ ਹੀ ਇਸ ਕਰਕੇ, ਨਹੀਂ ਤਾਂ ਏਡਾ ਵੱਡਾ ਮੁਸਾਹਿਬ ਹੋਵੇ ਤੇ ਗੁਰੂ ਜੀ ਕੋਲ ਦੌੜੇ ਕਿਉਂ, ਇਹ ਆਇਆ ਇੱਥੇ ਦਾ ਮਤਲਬ ਇਹੀ ਹੈ ਕਿ ਤੁਹਾਡੇ ਕੋਲ ਰਹਿ ਕੇ ਕਪਟ ਛਲ ਕਰਕੇ ਗੁਰੂ ਜੀ ਵੱਲੋਂ ਕੰਮ ਕਰਨਾ ਚਾਹੁੰਦਾ, ਤੁਹਾਨੂੰ ਮਾਰਨਾ ਚਾਹੁੰਦਾ ਹੈ,
ਕਰਤਾਰਪੁਰ ਵਾਲੇ ਛੀਨ,
ਜਾਂ ਫਿਰ ਤੁਹਾਡੇ ਕੋਲੋਂ ਇਹ ਕਰਤਾਰਪੁਰ ਨਗਰ ਖੋ ਲਵੇਗਾ,
ਬੈਠੇ ਨਿਕਟ ਭੇਦ ਲੈ ਚੀਨ,
ਤੁਹਾਡੇ ਕੋਲ ਬਹਿ ਕੇ ਨੇੜੇ ਰਹਿ ਕੇ ਤੁਹਾਡਾ ਸਾਰਾ ਭੇਦ ਲਵੇਗਾ, ਸਾਰਾ ਗਿਆਨ ਇੱਥੋਂ ਲਵੇਗਾ,
ਸ਼ਸਤਰਤਨ ਮੈਂ ਦੀਰਘ ਗਾਦੋ,
ਸੁਣਿਆ ਇਹ ਬੜਾ ਵੱਡਾ ਸ਼ਸਤਰਧਾਰੀ ਸੂਰਮਾ, ਭੰਗਾਣੀ ਦੇ ਜੰਗ ਵਿਚ ਇਹਨੇ ਪਹਾੜੀਆਂ ਨਾਲ ਬੜਾ ਵੱਡਾ ਭਾਰੀ ਲੋਹਾ ਲਿਆ ਸੀ, ਇਹ ਬੜਾ ਸੂਰਮਾ ਸ਼ਸਤਰ ਚਲਾਉਣ ਵਿਚ
ਰਹੇ ਨਾ ਕੋਈ ਸਨਮੁਖ ਠਾਂਡੂ
ਔਰ ਇਹਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ ਵੱਡੇ ਤੋਂ ਵੱਡਾ ਸੂਰਮਾ ਇਹਦੇ ਸਾਹਮਣੇ ਨਹੀਂ ਖਲੋ ਸਕਦਾ
ਜੇ ਕਰ ਜੈ ਆਪਣੋ ਨਿਕਾ ਇਸ ਕੋ ਹਤੋ ਜੀ ਕਾ
ਹੇ ਬਾਬਾ ਧੀਰ ਮੱਲ ਜੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਆਪਣਾ ਚੰਗਾ ਚਾਹੁੰਦੇ ਹੋ ਤੇ ਰਾਤੋ ਰਾਤ ਜਾਂ ਕਿਸੇ ਤਰੀਕੇ ਨੂੰ ਮਾਰ ਮੁਕਾਓ ਇਹ ਮਰ ਗਿਆ ਤਾਂ ਤੁਹਾਡਾ ਭਲਾ ਹੋਵੇਗਾ
ਆਈ ਅਚਾਨਕ ਬਸ ਮੈਂ ਪਰਿਓ
ਦੇਖੋ ਅਚਾਨਕ ਤੁਹਾਡੇ ਕਾਬੂ ਵਿਚ ਆਣ ਪਿਆ ਹੈ
ਜਿਸ ਕੋ ਚੈਤ ਪ੍ਰਾਣ ਪਰ ਹਰਿਓ
ਜਿਹਦੇ ਤੂੰ ਪ੍ਰਾਣ ਪਰ ਹਰ ਸਕਦਾ ਹੈ ਉਸ ਵੇਲੇ ਧੀਰ ਮੱਲ ਕਹਿਣ ਲੱਗਾ
ਕਾਜ ਬਿਗਾੜੇ ਅਨਕ ਤੁਹਾਰੇ
ਕਹਿੰਦੇ ਇਹਨੇ ਸਾਡੇ ਕਈ ਕੰਮ ਵਿਗਾੜੇ ਹਨ
ਲਿਓ ਪਲਟਾ ਮਿਸ ਕੇ ਮਾਰੇ
ਇਹਨੂੰ ਮਾਰ ਕੇ ਹੁਣ ਬਦਲਾ ਲਈਏ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਸਾਡੇ ਬੜੇ ਕੰਮ ਵਿਗਾੜੇ ਨੇ ਉਹਨਾਂ ਦਾ ਇਹ ਦੀਵਾਨ ਹੈ ਉਹਨੂੰ ਆਪਾਂ ਮਾਰਾਂਗੇ ਮਾਰ ਕੇ ਬਦਲਾ ਲਵਾਂਗੇ
ਸੁਣ ਕੇ ਧੀਰ ਮੱਲ ਤਬ ਕਹਿਓ
ਸੁਣ ਕੇ ਧੀਰ ਮੱਲ ਬੋਲਿਆ ਕਹਿਣ ਲੱਗਾ
ਕਿਵੇਂ ਸਾਤੇ ਵੀਰ ਬਦਲਿਓ
ਧੀਰ ਮੱਲ ਡਰਿਆ ਹੋਇਆ ਸੀ ਕਹਿੰਦਾ ਏਡਾ ਵੱਡਾ ਸੂਰਮਾ ਇਹਨੂੰ ਮਾਰਾਂਗੇ ਕਿਵੇਂ ਆਪਾਂ ਏਡਾ ਸੂਰਮਾ ਏਡਾ ਬਹਾਦਰ ਹੈ ਇਹਨੂੰ ਆਪਾਂ ਕਿਵੇਂ ਮਾਰਾਂਗੇ
ਸ਼ਸਤਰ ਜੁੱਤ ਸਨਮੁਖ ਜਬ ਹੋਵੇ ਹੱਥੇ ਅਨਿਕ ਕੁਸਮੁਖ ਕਰੂਵੇ
ਸ਼ਸਤਰਾਂ ਸਹਿਤ ਇਹਦੇ ਸਾਹਮਣੇ ਜਾਵਾਂਗੇ ਮਾਰਨ ਤੇ ਕਈਆਂ ਨੂੰ ਮਾਰ ਕੇ ਮਰੇਗਾ ਏਡਾ ਸੂਰਮਾ ਸ਼ਸਤਰ ਚਲਾਉਣੇ ਜਾਣਦਾ ਤੇ ਜੇ ਆਪਾਂ ਇਹਨੂੰ ਮਾਰਨ ਵਾਸਤੇ ਗਏ ਤੇ ਕਈਆਂ ਨੂੰ ਮਾਰ ਕੇ ਫਿਰ ਮਰੇਗਾ
ਹੁਣ ਸਬੀਨ ਮਾਰਨ ਬਿਦ ਕਹੇ
ਫਿਰ ਉਸ ਵਕਤ ਸੁਣ ਕੇ ਜਿਹੜੇ ਦੇ ਚੇਲੇ ਸੀ ਧੀਰ ਮੱਲ ਦੇ ਬੋਲੇ ਇਹਨੂੰ ਮਾਰਨ ਦਾ ਤਰੀਕਾ ਦੱਸਣ ਲੱਗੇ
ਕਰੇ ਸਿੰਘਾਰਨ ਜਾਣੇ ਨਹੀਂ
ਕਹਿੰਦੇ ਆਪਾਂ ਇਸ ਢੰਗ ਨਾਲ ਮਾਰੀਏ ਕਿ ਇਹਨੂੰ ਪਤਾ ਹੀ ਨਾ ਲੱਗੇ ਕਿ ਮੈਨੂੰ ਮਾਰਨ ਲੱਗੇ
ਭਈ ਪ੍ਰਭਾਤ ਨਿਕਟ ਜਬ
ਏਦਾਂ ਕਰੀਏ ਕਿ ਕੱਲ ਸਵੇਰੇ ਜਦੋਂ ਇਹ ਆਏਗਾ ਨਾ ਆਪਣੇ ਕੋਲ ਤੁਹਾਡੀ ਸਭਾ ਵਿਚ ਤੁਹਾਨੂੰ ਮਿਲਣ ਵਾਸਤੇ ਆਪਾਂ ਇੱਕ ਬੰਦੂਕ ਤੇ ਜਿਹੜਾ ਚੰਗਾ ਨਿਸ਼ਾਨੇਬਾਜ਼ਾਂ ਨੂੰ ਲੁਕਾ ਛੱਡਾਂਗੇ ਉਦੋਂ ਕਹਾਂਗੇ ਤੂੰ ਲੁਕ ਕੇ ਨਿਸ਼ਾਨਾ ਲਾ ਕੇ ਰੱਖੀ
ਤਾਂ ਕਰਦੇ ਮੈਂ ਮਾਰੇ ਗੋਰੇ
ਜਦੋਂ ਆਨੰਦ ਚੰਦ ਤੁਹਾਡੀ ਕਚਹਿਰੀ ਵਿਚ ਸਭਾ ਵਿਚ ਆਏਗਾ ਤੇ ਜਿਹੜਾ ਲੁਕਿਆ ਹੋਵੇਗਾ ਨਿਸ਼ਾਨ ਚ ਬੰਦੂਕ ਲੈ ਕੇ ਉਦੋਂ ਕਹਾਂਗੇ ਵੀ ਤੂੰ ਤੱਕ ਕੇ ਸਿੱਧਾ ਕਲੇਜੇ ਤੇ ਜਿੱਥੇ ਹਿਰਦਾ ਆ ਦਿਲ ਆ ਉਥੇ ਗੋਲੀ ਦਾਗੀ
ਗਿਰੇ ਮਰੇ ਸਚਿਨ ਉਰ ਫੋਰੇ
ਜਦੋਂ ਗੋਲੀ ਵੱਜੇਗੀ ਨੂੰ ਪਤਾ ਹੀ ਨਹੀਂ ਲੱਗਣਾ ਗੋਲੀ ਆਈ ਕਿੱਥੋਂ ਆ ਮਾਰਨ ਕੌਣ ਲੱਗਾ ਗੋਲੀ ਵੱਜੇਗੀ ਤੱਕ ਕੇ ਜਦੋਂ ਹਿਰਦੇ ਵਿਚ ਵੱਜੇਗੀ ਉਸੇ ਵੇਲੇ ਮਰ ਕੇ ਡਿੱਗ ਜਾਏਗਾ
ਸਲਾਹ ਕਰ ਸੁਬਤੇ ਰਾਤੀ
ਸਲਾਹ ਕਰਕੇ ਧੀਰ ਮੱਲ ਨਾਲ ਉਹਦੇ ਜਿੰਨੇ ਮਸੰਦ ਸੀ ਸਲਾਹ ਕਰਕੇ ਰਾਤ ਨੂੰ ਸੁੱਤੇ ਨੇ
ਆਇਓ ਮੰਦ ਜਬੈ ਹੋਏ ਪ੍ਰਾਤੀ
ਅਗਲਾ ਦਿਨ ਚੜਿਆ ਮਾੜੀ ਮੱਤ ਵਾਲਾ ਪਾਪੀ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਮਰਨ ਲੱਗਾ ਆਨੰਦ ਚੰਦ ਧੀਰ ਮੱਲ ਦੀ ਸਭਾ ਦੇ ਵਿਚ ਚੱਲ ਕੇ ਆਇਆ
ਖਰਿਓ ਕਰਿਓ ਤਿੰਨ ਤੋਰਨ ਮਾਰੇ
ਲਿਆ ਕੇ ਧੀਰ ਮੱਲ ਦੇ ਸਾਹਮਣੇ ਜਦੋਂ ਇਹਨੂੰ ਖੜਾ ਕੀਤਾ ਤੇ ਉਹ ਜਿਹੜਾ ਬੰਦੂਕ ਸੀ ਇਹਨਾਂ ਨੇ ਲੁਕਾਇਆ ਹੋਇਆ ਸੀ ਵੀ ਤੂੰ ਲੁਕ ਕੇ ਨਿਸ਼ਾਨਾ ਲਾਉਣਾ ਗੋਲੀ ਦਾ ਉਹਨੇ ਉਸ ਵੇਲੇ ਗੋਲੀ ਤੱਕ ਕੇ ਮਾਰੀ
ਲੱਗੀ ਜਾਂਗ ਹੱਡ ਟੂਟੇ ਭਾਰੇ
ਪਰਮੇਸ਼ਰ ਵੱਲੋਂ ਗੋਲੀ ਜਿਹੜੀ ਆ ਉਹ ਆਨੰਦ ਚੰਦ ਦੇ ਛਾਤੀ ਚ ਨਹੀਂ ਵੱਜੀ ਇਹਦੇ ਪੱਟ ਵਿਚ ਜਾ ਕੇ ਲੱਤ ਦੇ ਵਿਚ ਜਾ ਕੇ ਵੱਜੀ ਤੇ ਲੱਤ ਟੁੱਟ ਗਈ
ਇਹ ਤੂੰ ਹੀਰਤ ਖਰਗ ਨਿਕਾਸੀ
ਸੂਰਮਾ ਸੀ ਇਧਰ ਉਧਰ ਵੇਖਣ ਲੱਗਾ ਵੀ ਗੋਲੀ ਕਿਧਰੋਂ ਆਈ ਇਹਨੇ ਆਪਣੇ ਮਿਆਨ ਚੋਂ ਤੇਗ ਕੱਢ ਲਈ ਆਨੰਦ ਚੰਦ ਨੇ
ਕਿਸਨੇ ਉਚਕ ਮੋਏ ਬਿਨਾਸੀ
ਅਚਾਨਕ ਕਹਿੰਦੇ ਮੇਰੇ ਗੋਲੀ ਮਾਰੀ ਕਿਸਨੇ ਗੋਲੀ ਦਾਗ ਦਿੱਤੀ ਹੈ
ਦੋਨੋ ਦਿਸ਼ਕ ਪਾਤ ਭਿੜਵਾਏ
ਧੀਰ ਮੱਲ ਹੋਣਾ ਨੇ ਕੀ ਕੀਤਾ ਜਿਹੜੇ ਅੰਦਰ ਆਇਆ ਸੀ ਇਹ ਬਾਹਰ ਦੌੜ ਗਏ ਧੀਰ ਮੱਲ ਹੋਣੀ ਤੇ ਜਿਹੜਾ ਦਰਵਾਜੇ ਦੋਹਾਂ ਪਾਸਿਓ ਬੰਦ ਕਰ ਦਿੱਤੇ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ
ਦੇਖ ਰਹੇ ਉਹਨੇ ਨਿਕਸਨ ਪਾਏ
ਆਨੰਦ ਚੰਦ ਵੇਖਦਾ ਰਿਹਾ ਨਿਕਲਣ ਵਾਸਤੇ ਪਰ ਇਹਨੂੰ ਰਸਤਾ ਨੀ ਲੱਭਾ ਕਿਤੇ ਜਾਣ ਵਾਸਤੇ
ਖਰੋ ਨਿਕਟ ਕੋ ਜਾਏ ਨਾ ਸਕੇ
ਕੋਲ ਇਹਦੇ ਕੋਈ ਨੀ ਸੀ ਜਾ ਸਕਦਾ ਕਿਰਪਾਨ ਸੀ ਇਹਦੇ ਹੱਥ ਦੇ ਵਿਚ ਤੇ ਇਹਦੇ ਕੋਲ ਕਿਸੇ ਨੇ ਜਾਣ ਦਾ ਹੌਸਲਾ ਨਹੀਂ ਕੀਤਾ
ਕਿਮ ਸੰਘਾਰੇ ਕਾਤ ਨਾ ਸਕੇ
ਵੇਖਣ ਲੱਗੇ ਵੀ ਮਾਰੀਏ ਕਿ ਵੀ ਜ਼ਖਮੀ ਕਰ ਦਿੱਤਾ ਮਾਰਿਆ ਵੀ ਨਹੀਂ ਤੇ ਜ਼ਖਮੀ ਹੋਇਆ ਤਾਂ ਹੋਰ ਖੂੰਖਾਰ ਹੋ ਗਿਆ ਇਹਨੂੰ ਹੁਣ ਮਾਰੀਏ ਕਿਵੇਂ ਇਦਾਂ ਆਲੇ ਦੁਆਲੇ ਧੀਰ ਮੱਲ ਦੇ ਨਾਲ ਦੇ ਸਾਥੀ ਤੱਕਣ ਲੱਗੇ
ਛਾਤੇ ਖੇਡ ਛੇਕ ਕਰ ਹੀਰਾ।
ਇਹਨਾਂ ਨੇ ਕੀ ਕੀਤਾ ਵੀ ਜਿਹੜੀ ਕੋਠੇ ਦੀ ਛੱਤ ਸੀ ਨਾ, ਛੱਤ ਦੇ ਵਿੱਚੋਂ ਮੱਕਾ ਕੱਢ ਕੇ, ਛੱਤ ਦੇ ਵਿੱਚੋਂ ਉਸ ਵੇਲੇ ਖੱਪਾ ਕੱਢ ਕੇ ਵੇਖਣ ਲੱਗੇ।
ਕਰੋ ਕ੍ਰੋਧ ਤੇ ਵੀਰ ਵਡੇਰਾ,
ਛੱਤ ਵਿੱਚੋਂ ਇਹਨਾਂ ਨੇ ਛੇਕ ਕਰਕੇ ਵੇਖਿਆ ਕਿ ਸੂਰਮਾ ਖੜਾ ਆਨੰਦ ਚੰਦ ਬੜਿਆ ਯੋਧਾ ਬਣ ਕੇ ਕਿਰਪਾਨ ਫੜੀ ਹੋਈ ਖਲੋਤਾ ਹੈ।
ਜੱਥਾ ਕਿਹੜੀ ਪਿੰਜਰੇ ਡਾਰੇ,
ਕਹਿੰਦੇ ਜਿਵੇਂ ਕੋਈ ਸ਼ੇਰ ਪਿੰਜਰੇ ਵਿੱਚ ਪਾਇਆ ਹੋਵੇ, ਖੜਾ ਕੀਤਾ ਹੋਵੇ।
ਅਤ ਗੋਰੀ ਬੋ ਫੇਰ ਸਿੰਗਾਰੇ,
ਇਹਨਾਂ ਨੇ ਉੱਤੋਂ ਛੱਤ ਤੋਂ ਗੋਲੀ ਚਲਾਈ ਛੇਕ ਕੱਢ ਕੇ, ਉਤੋਂ ਗੋਲੀ ਮਾਰ ਕੇ ਫੇਰ ਇਹਨੂੰ ਮਾਰਿਆ।
ਖੇਚ ਪੌਲ ਤੇ ਵੈਰ ਗਿਰਾਇਓ,
ਆਨੰਦ ਚੰਦ ਦੀ ਜਿਸ ਵੇਲੇ ਮੌਤ ਹੋ ਗਈ ਫਿਰ ਕੱਢ ਕੇ ਆਪਣੇ ਦਰਵਾਜੇ ਵਿਚੋਂ ਇਹਨੂੰ ਬਾਹਰ ਸੁੱਟ ਦਿੱਤਾ।
ਅੱਠ ਸੰਗੀ ਤਤਕਾਲ ਉਠਾਇਓ,
ਇਹਦੇ ਨਾਲ ਦੇ ਜਿਹੜੇ ਸੂਰਮੇ ਸਨ ਉਹ ਸਾਰੇ ਚੁੱਕ ਕੇ ਨਾਲ ਲੈ ਤੁਰੇ।
ਕਾਲੇ ਸੰਘਾ ਫੂਕਿਓ ਜਾਏ,
ਕਾਲਾ ਸੰਘਾ ਪਿੰਡ ਆ ਇਧਰ ਮੋਗੇ ਦੇ ਇਲਾਕੇ ਦੇ ਵਿਚ, ਉਥੇ ਜਾ ਕੇ ਕਹਿੰਦੇ ਨੂੰ ਫੂਕਿਆ ਹੈ, ਉਥੇ ਜਾ ਕੇ ਇਹਦਾ ਦਾਹ ਸੰਸਕਾਰ ਕੀਤਾ ਹੈ।
ਮ੍ਰਿਤਕ ਭਇਓ ਏਮ ਧਰਮ ਗਵਾਏ,
ਮ੍ਰਿਤਕ ਹੋ ਕੇ ਆਪਣਾ ਧਰਮ ਗਵਾ ਦਿੱਤਾ, ਧਰਮ ਗਵਾ ਕੇ ਮਰ ਗਿਆ ਆਨੰਦ ਚੰਦ, ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਮਰ ਗਿਆ। ਗੁਰੂ ਸਾਹਿਬ ਦੀ ਹਜ਼ੂਰੀ ਚ ਰਹਿੰਦਾ ਮੌਤ ਉਥੇ ਵੀ ਆਉਣੀ ਸੀ, ਪਰ ਉਥੇ ਸਰਮੁਖ ਹੋ ਕੇ ਆਪਣਾ ਮਰਨਾ ਪ੍ਰਵਾਨ ਕਰ ਲੈਂਦਾ, ਇੱਥੇ ਬੇਮੁਖ ਹੋ ਕੇ ਮਰਿਆ। ਤੇ ਸਾਹਿਬ ਜੀ ਦੇ ਬਚਨ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਇਸ ਤਰ੍ਹਾਂ ਆਨੰਦ ਚੰਦ ਦਾ ਨਾਸ ਹੋਇਆ।